ਮੇਰੇ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਤੇ ਕੁਝ ਖੇਚੜ ਆਈ ਸੀ। ਧੰਨ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਦਇਆ ਵਰਤੀ ਹੈ, ਕੁਝ ਦਿਨਾਂ ਚ ਸਰੀਰ ਮੁੜ ਨਿਰਵਾ ਹੋ ਗਿਆ। ਅਕਾਲ ਪੁਰਖ ਜੀ ਨੇ, ਵਾਹਿਗੁਰੂ ਜੀ ਨੇ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੂਆ ਏਦਾਂ ਦੀ ਕਲਾ ਵਰਤਾ ਦਿੱਤੀ। ਬਾਬਾ ਮਹਾਦੇਵ ਜੀ ਘਰ ਆਏ ਨੇ, ਬੜੀ ਖੁਸ਼ੀ ਕੀਤੀ ਹੈ, ਅਸੀਸਾਂ ਦਿੱਤੀਆਂ ਨੇ। ਪਰ ਬਾਬੇ ਪ੍ਰਿਥੀ ਚੰਦ ਦੇ ਅੰਦਰ ਕੂਟਨੀਤੀ ਹੈ, ਕਪਟੀ ਬਿਰਤੀ ਹੈ, ਬਾਹਰੋਂ ਫਰੇਬ ਕਰਦਾ, ਅੰਦਰੋਂ ਖੁਸ਼ੀ ਮਨਾਉਂਦਾ ਕਿ ਚੰਗਾ ਹੋਇਆ ਇਹਨਾਂ ਦਾ ਪੁੱਤ ਬਿਮਾਰ ਹੈ। ਪਰ ਅਕਾਲ ਪੁਰਖ ਜੀ ਦੀ ਦਇਆ ਵਰਤ ਗਈ, ਜਦੋਂ 8-9 ਦਿਨ ਬੀਤ ਗਏ ਤੇ ਸਰੀਰ ਦਾ ਇਸ਼ਨਾਨ ਕਰਵਾ ਕੇ ਸਾਹਿਬ ਦਾ ਮਾਤਾ ਜੀ ਨੇ ਸੋਹਣੇ ਬਸਤਰ ਸਰੀਰ ਤੇ ਧਾਰਨ ਕਰਵਾ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਭੇਜਿਆ। ਪੰਜਵੇਂ ਪਾਤਸ਼ਾਹ ਨੂੰ ਨਮਸਕਾਰ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੀਸ ਝੁਕਾਇਆ ਹੈ, ਔਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਵਿੱਚ ਲੈ ਕੇ ਜਦੋਂ ਨੇਤਰ ਵੇਖੇ ਤੋ ਪਾਵਨ ਸ਼ਬਦ ਗੌੜੀ ਰਾਗ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤਾ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ ਰਹਾਉ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਇਹ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ। ਉਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗ ਚ ਸਰਵਣ ਕੀਤੀ ਹੈ, ਅਗਲੇਰਾ ਪ੍ਰਸੰਗ ਪ੍ਰਾਰੰਭ ਹੋ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਪੁਨ ਗੰਗਾ ਮਨ ਮੋਦ ਕਰ, ਚਹਿਤ ਸੀਤਲਾ ਪੂਜ।
ਸਤਿਕਾਰਯੋਗ ਮਾਤਾ ਗੰਗਾ ਜੀ ਦੇ ਮਨ ਚ ਬੜੀ ਖੁਸ਼ੀ ਹੈ ਕਿ ਤਿਨਾਂ ਦਾ ਸਾਹਿਬਜ਼ਾਦਾ ਸ਼ੀਤਲਾ ਦੇ ਰੋਗ ਤੋਂ ਬਿਲਕੁਲ ਰਹਿਤ ਹੋ ਗਿਆ। ਹੁਣ ਮਨ ਦੀ ਇੱਛਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਦੀ ਪੂਜਾ ਕਰੀਏ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕੇ ਨਿਰੰਕਾਰ ਦਾ ਸ਼ੁਕਰਾਨਾ ਕਰੀਏ ਕਿ ਅਕਾਲ ਪੁਰਖ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਨਵਾਂ ਨਰੂਆ ਕਰ ਦਿੱਤਾ। ਇਹ ਮਾਤਾ ਜੀ ਦੇ ਮਨ ਵਿੱਚ ਫੁਰਨਾ ਆਇਆ ਹੈ।
ਸਭ ਤਿਆਰੀ ਕਰਵਾਏ ਕਰ, ਲੈ ਸੁਤ ਜਨ ਸੱਸ ਦੂਜ।
ਸਾਰੀ ਤਿਆਰੀ ਕਰਵਾ ਕੇ ਸਤਿਕਾਰਯੋਗ ਮਾਤਾ ਜੀ ਨੇ ਆਪਣੇ ਪਿਆਰੇ ਸਾਹਿਬਜ਼ਾਦੇ ਨੂੰ ਨਾਲ ਲਿਆ। ਜਿਵੇਂ ਦੂਜ ਦਾ ਚੰਦਰਮਾ ਹੁੰਦਾ ਨਾ ਬੜਾ ਸੋਹਣਾ, ਦੂਜ ਦਾ ਚੰਦਰਮਾ ਬੜਾ ਹੀ ਸੁੰਦਰ ਹੁੰਦਾ ਹੈ, ਕਹਿੰਦੇ ਏਦਾਂ ਦੂਜ ਦੇ ਚੰਦਰਮਾ ਵਾਂਗੂ ਸੋਹਣਾ ਸਵਰੂਪ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ। ਉਹਨਾਂ ਨੂੰ ਆਪਣੀ ਗੋਦ ਵਿੱਚ ਮਾਤਾ ਜੀ ਨੇ ਲਿਆ ਹੈ।
ਪਾਦੜੀ ਛੰਦ ਪਰਿਵਾਰ ਸਰਬ ਪ੍ਰਥਮ ਮਿਲਾਏ,
ਸਾਰਾ ਪਰਿਵਾਰ ਮਾਤਾ ਜੀ ਨੇ ਆਪਣੇ ਨਾਲ ਮਿਲਾਇਆ, ਜਿੰਨੇ ਦਾਸੀਆਂ ਦਾਸ ਸੇਵਕ ਟਹਿਲੀਏ ਸਨ ਉਹ ਸਾਰੇ ਨਾਲ ਹਨ।
ਕਰਮੋ ਜਠਾਣ ਭੇਜੀ ਬੁਲਾਏ,
ਆਪਣੀ ਜਠਾਣੀ ਕਰਮੋ ਨੂੰ ਵੀ ਬੁਲਾਇਆ ਕਿ ਮਹਾਰਾਜ ਜੀ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਖੁਸ਼ੀ ਮਨਾਉਣੀ ਹੈ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ। ਤੋ ਮਾਤਾ ਜੀ ਨੇ ਆਪਣੀ ਜਠਾਣੀ ਦਾ ਸਤਿਕਾਰ ਕਰਦਿਆਂ ਕਰਮੋ ਰਾਣੀ ਨੂੰ ਵੀ ਬੁਲਾਇਆ ਹੈ।
ਸ਼੍ਰੀ ਹਰਗੋਬਿੰਦ ਇਸ਼ਨਾਨ ਕੀਨ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਸ਼ਨਾਨ ਸ੍ਰੀ ਅੰਮ੍ਰਿਤਸਰ ਸਰੋਵਰ ਚ ਕਰਵਾਇਆ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਤਾਲ ਵਿੱਚ ਇਸ਼ਨਾਨ ਕਰਵਾਇਆ ਹੈ।
ਇਮ ਕਹਿਓ ਜਾਏ ਦਾਸੀ ਪ੍ਰਬੀਨ,
ਤੇ ਦਾਸੀਆਂ ਨੇ ਜਾ ਕੇ ਮਾਤਾ ਬੀਬੀ ਕਰਮੋ ਨੂੰ ਜਾ ਕੇ ਸੁਨੇਹਾ ਦਿੱਤਾ ਕਿ ਮਾਤਾ ਗੰਗਾ ਜੀ ਬੁਲਾਉਂਦੇ ਹੈ, ਉਹ ਸੁਨੇਹਾ ਜਾ ਕੇ ਦਾਸੀਆਂ ਨੇ ਕਰਮੋ ਨੂੰ ਦਿੱਤਾ ਹੈ।
ਦੁਰਗਾ ਸੋ ਪੂਜਨੇ ਜਾਤ ਮਾਤ,
ਕਹਿਣ ਲੱਗੇ ਕਰਮੋ ਨੂੰ ਕਿ ਬੀਬੀ ਜੀ ਮਾਤਾ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪੂਜਣਾ ਚਾਹੁੰਦੇ ਹਨ, ਅਕਾਲ ਪੁਰਖ ਜੀ ਦੀ ਸ਼ਕਤੀ ਦੀ ਪੂਜਾ ਕਰਕੇ परमेश्वर दी पूजा करके शुकराना करना चाहुंदे हां।
अब चलो आप पीत है बुलात,
माता जी तुहानू भी बुला रहे ने भी तुसी भी आजो, तुसी परिवार विच वड्डे हो, स्त्रियां दे विच तुसी वड्डे हो, जठाणी हो, तुहाडा सत्कार करदे आ। माता गंगा जी ने अपने महलां च तुहानू सद्दिया है।
सुन कर दुखी सो हिरदै कुपाग,
माड़े भागां वाली कुलखणी करमो ने जदों ए गल सुनी, एदा हिरदा जिवें किसे ने गोली मार के छननी कर दिता होवे, एदा दुखी होया। वी उहदा ठीक भी हो गए ने, मैं तां सोचिया सी भी कोई होर खबर मिलेगी। एकदम कहिंदे करमू दा हिरदा बहुत ज्यादा दुखी होया कुभागण दा,
जन डसी सरप बिख चढ़न लाग।
एदां कह लो भी जिहड़ी ये दासी ने आके शुकराने दी गल कीती है भी माता जी परमेशर दा शुकराना करना चाहुंदे आ, तुहानू भी बुला रहे ने। ए गल मानो जिवें कोई सप्प नहीं डंग लैंदा, एदां सप्प ने जिवें मानो करमू नूं डंग लिया होवे ते एकदम जहर चढ़ गया होवे शरीर नूं, एकदम बिख चढ़ गया होवे शरीर नूं पैर दे नौ तो लैके सिर दी चोटी ताई।
सोचत विशाल निश्चल शरीर,
एकदम जिवें कोई जड़ जा नहीं हो जांदा, सुन के बड़ा शोक जा हो जांदा, कहिंदे एदां जड़ ही हो गई करमू ते शरीर बिलकुल निश्चल जा हो गया, हिले जुले ही ना, मानो जिवें कोई पत्थर दी मूर्ति बन गई होवे ते मन ही मन सोचदी है।
नहीं उठियो जात दृढ़ गूढ़ पीर,
बैठी हुई सी जदों दासी दी गल सुनी ते सुन के उहदे कोल उठिया नहीं गया, जिवें लत्तां खुसदियां जांदियां ने, इन्ना ज्यादा दुख मनाया, इन्नी ज्यादा डाढ़ी दुखी हुई भी उठिया ही नहीं गया करमो कोलो, एकदम मानो जिवें डाढ़ी पीड़ ओनू व्यापदी होवे।
पुन के तिक देर मह होए तैयार,
फिर होले होले जी फड़ फड़ के पलंगे नूं उठी है ते जाके तैयार होई है, बस्तर पाए ने,
पहरे ना वस्त्र कुछ रंगदार,
कपड़े भी इन्हें एदां दे पाए भी जिवें किसे शोक ते जाना हो, कोई रंगदार वधिया नवे कपड़े नहीं पाए, फफे कुटड़िया वाला रूप सी ना एदा, ओ कुलखणिया वाला ओदां दा ही बनाया, तो कपड़े भी कहिंदे ओदां दे ही पाए जिवें किसे शोक ते जाना होवे, कोई रंगदार कपड़े नहीं पाए।
नहीं अलंकार पहरे सुचार,
ना कोई शरीर ते गहना गट्टा धारण कीता, नहीं तां अगे गहणिआं नाल लद्दी होई फिरदी सी भी मैं भी बाबे पृथ्वी चंद दी घर वाली हां, ते अपने आप नूं गुरियाणी समझदी सी, तो इस प्रकार नाल अज हुण गहने पाने भी नहीं सुझदे, मैला कुचैला जिही मूह है, जाके पानी भी नहीं, जल भी नहीं वरतिया, मूह भी नहीं धोया।
चल गई सदन जह बृंद नार,
कहिंदे बुसी जी बन के भैड़ा जिहा रूप बना के शरीर दा उथे आण बैठी महलां च, जिथे माता जी दे पास होर बहुत सारियां स्त्रियां बैठियां जिहड़ियां वधाइयां दे रहियां सी, खुशियां मना रहियां सी, मंगला चार गायन कर रहियां सी, उहनां दे विच आ के मरे जे मन नाल जिवें कोई बहुत ज्यादा डाढ़ा दुख होवे, उस मरे जे दुखी जे मन दे नाल आ के बह गई।
दासी की तेक जहलीन संग,
और एदियां भी जेड़ियां दासियां सी दो चार ओ भी इन्हे अपने नाल लईयां हन।
मिल रही बैठ हुए निकट गंग,
माता गंगा जी दे पास जा के नेड़े जी हो के बैठ गई।
श्री हर गोबिंद ले गोद माए,
धन गुरु हर गोबिंद साहब मेरी पीरी दे मालक सतगुरां नूं अपनी गोद विच लै के,
करमो चरण मस्तक टिकाए,
माता गंगा जी ने अपनी जठाणी बीबी करमो दे चरणा ते मत्था टकाया, गुरु हरगोबिंद साहब नूं गोद च लै के ना माता जी ने सत्कार वजों भी ताई आई है, ते ताई दे चर पैरां दे उत्ते महाराज गुरु हरगोबिंद साहब नूं आख्या, बेटा ताई जी आए ने, नमस्कार करो, मत्था टेको, तो माता जी ने एदा नमस्कार करवाई।
उर कपट सुमुख ते बचपनंत,
हिरदे च कपट है करमो दे, ते मुंह तो बड़ी कपट दे नाल छल जे दे नाल बोली है, आवाज भी एदा निकलदी है जिवें सतमे पताल चो आउंदी होवे, बड़ी औखी जी आवाज निकली एदे अंदरों।
चिरंजीव हो सुंदर शुभंत,
आशीष देन दी बोली कहिंदी पुत्र चिरंजीवी होवे, ਜਿਹੜੀ ਸੁਖਣਾ ਸੁਖਦੀ ਹੈ ਵੀ ਕਦੋਂ ਇਹਨਾਂ ਦੀ ਮੌਤ ਹੋਵੇ। ਹੁਣ ਇੱਥੇ ਬੈਠੀ ਫੱਫੇ ਕੁੱਟਣੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਿਰ ਤੇ ਹੱਥ ਧਰ ਕੇ ਕਹਿੰਦੀ ਹੈ ਚਿਰੰਗਜੀਵੀ ਹੋਵੇ, ਲੰਮੀ ਉਮਰ ਹੋਵੇ, ਤੂੰ ਸੋਹਣਾ ਹੋ ਕੇ ਸੋਭੇ। ਏਦਾਂ ਅਸੀਸ ਮਰੇ ਜੇ ਮਨ, ਮਨ ਬੜਾ ਕਪਟੀ ਹੈ, ਮਨ ਚ ਬੜਾ ਦੁੱਖ ਹੈ, ਪਰ ਕੀ ਕਰੇ ਆਲੇ ਦੁਆਲੇ ਸਮਾਜ ਵੇਖਦੀ ਹੈ ਕਿ ਮੇਰੀ ਦਰਾਣੀ ਹੈ, ਮੇਰਾ ਪਰਿਵਾਰ ਦਾ ਸੰਬੰਧ ਹੈ, ਇਸ ਕਰਕੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ।
ਪਠ ਦਾਸ ਪ੍ਰਿਥੀਆ ਪੁਨ ਬੁਲਾਏ,
ਸੇਵਾਦਾਰ ਭੇਜ ਕੇ ਬਾਬੇ ਪ੍ਰਿਥੀ ਚੰਦ ਨੂੰ ਵੀ ਬੁਲਾਇਆ।
ਹਰ ਮਹਾਦੇਵ ਸਾਦਰ ਮਿਲਾਏ,
ਫਿਰ ਬਾਬਾ ਮਹਾਦੇਵ ਜੀ ਉਹਨਾਂ ਨੂੰ ਵੀ ਸਤਿਕਾਰ ਨਾਲ ਗੁਰੂ ਮਹਿਲਾਂ ਚ ਖੁਸ਼ੀਆਂ ਨੇ ਤੇ ਖੁਸ਼ੀ ਦੇ ਸਮਾਗਮ ਚ ਸਾਰੇ ਪਰਿਵਾਰ ਦੇ ਜੀਆਂ ਨੇ ਆਉਣਾ, ਤੋ ਬਾਬਾ ਮਹਾਦੇਵ ਜੀ ਨੂੰ ਵੀ ਨਾਲ ਲੈ ਕੇ ਆਏ।
ਇਨ ਯਾਦ ਅਪਰ ਨਰ ਨਾਰ ਬ੍ਰਿੰਦ,
ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਨਗਰ ਦੇ ਨਰ ਨਾਰੀਆਂ ਇਸਤਰੀਆਂ ਪੁਰਖ ਹਨ,
ਪੁਰ ਕੇਰ ਮਿਲੇ ਕਰ ਕਰ ਆਨੰਦ,
ਬੜਾ ਆਨੰਦ ਕਰ ਕਰਕੇ ਬੜੀਆਂ ਖੁਸ਼ੀਆਂ ਕਰ ਕਰਕੇ ਗੁਰੂ ਕੇ ਮਹਿਲਾਂ ਵਿਚ ਆਣ ਕੇ ਇਕੱਤਰ ਹੋਏ ਹਨ।
ਸਭ ਪਹਿਰ ਵਿਭੂਖਣ ਚਾਰ ਚੀਰ,
ਜਿਹੜੀਆਂ ਨਗਰ ਦੀਆਂ ਭਾਮਣਾ ਇਸਤਰੀਆਂ ਹਨ, ਉਹਨਾਂ ਨੇ ਕਈ ਤਰ੍ਹਾਂ ਦੇ ਆਭੂਸ਼ਣ, ਕਈ ਤਰ੍ਹਾਂ ਦੇ ਰੰਗਦਾਰ ਜਰੀਦਾਰ ਵਸਤਰ ਪਹਿਨੇ ਨੇ ਵੀ ਗੁਰੂ ਘਰ ਵਿਚ ਵਿਆਹ ਵਾਲਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੈ, ਤੇ ਉਸ ਤਰੀਕੇ ਦੇ ਨਾਲ ਉਹ ਸਜ ਧਜ ਕੇ ਆਈਆਂ ਹਨ।
ਘਰ ਵਿਖੇ ਕੀਨ ਮਿਲ ਪੂਰ ਪੀਰ,
ਮਹਾਰਾਜ ਜੀ ਦੇ ਮਹਿਲਾਂ ਚ ਬੜਾ ਵੱਡਾ ਭਾਰੀ ਇਕੱਠ ਹੋਇਆ, ਬੇਅੰਤੀ ਸੰਗਤ ਨਗਰ ਦੀ ਆਣ ਇਕੱਤਰ ਹੋਈ, ਪੈਰ ਧਰਨ ਨੂੰ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ।
ਬਹੁ ਦੇਤ ਵਧਾਈ ਆਨ ਆਨ,
ਬਹੁਤ ਸਾਰੀਆਂ ਇਸਤਰੀਆਂ ਆਉਂਦੀਆਂ ਤੇ ਆ ਕੇ ਵਧਾਈ ਦੇਂਦੀਆਂ, ਮਾਤਾ ਵਧਾਈ ਹੋਵੇ, ਮਾਤਾ ਗੰਗਾ ਜੀ ਵਧਾਈ ਹੋਵੇ, ਤੋ ਇਸ ਤਰ੍ਹਾਂ ਆ ਕੇ ਵਧਾਈ ਦੇਂਦੀਆਂ ਹਨ।
ਸਨਮਾਨ ਠਾਨ ਗੰਗਾ ਮਹਾਨ,
ਤੇ ਮਾਤਾ ਜੀ ਉਹਨਾਂ ਸਾਰੀਆਂ ਆਈਆਂ ਇਸਤਰੀਆਂ ਦਾ ਸਵਾਣੀਆਂ ਦਾ ਸਨਮਾਨ ਕਰਦੇ, ਉਹਨਾਂ ਦੀ ਵਧਾਈ ਸੌ ਗੁਣਾ ਕਰਕੇ ਆਪਣੇ ਸੀਸ ਤੇ ਪ੍ਰਵਾਨ ਕਰਦੇ, ਆਈਆਂ ਹੋਈਆਂ ਇਸਤਰੀਆਂ ਦਾ ਸਨਮਾਨ ਕਰਦੇ ਹਨ।
ਜਿਨ ਕੰਠ ਕੋਕਿਲਾ ਗਾਏ ਗੀਤ,
ਕੋਇਲ ਵਰਗੀ ਮਿੱਠੀ ਮਿੱਠੀ ਆਵਾਜ਼ ਵਿੱਚ ਉਹ ਸ਼ਬਦ ਗਾਇਨ ਕਰਦੀਆਂ, ਮੰਗਲਾਚਾਰ ਦੇ ਜਿਹੜੇ ਖੁਸ਼ੀਆਂ ਦੇ ਪਾਤਸ਼ਾਹ ਦੇ ਸ਼ਬਦ ਨੇ, ਉਹਨਾਂ ਸ਼ਬਦਾਂ ਨੂੰ ਬੜੇ ਆਨੰਦ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਏਦਾਂ ਬੜੇ ਪਾਵਨ ਸ਼ਬਦ ਜਿਹੜੀਆਂ ਉਹ ਇਸਤਰੀਆਂ ਹਨ, ਮਿੱਠੀ ਮਿੱਠੀ ਆਵਾਜ਼ ਵਿੱਚ ਜਿਵੇਂ ਕੋਇਲਾਂ ਦੀ ਆਵਾਜ਼ ਹੁੰਦੀ ਹੈ, ਏਦਾਂ ਰੀਝ ਰੀਝ ਕੇ ਗਾਉਂਦੀਆਂ ਨੇ।
ਬਹੁ ਕਰਿਓ ਛਾਹ ਤਰ ਹਰਖ ਚੀਤ,
ਬੜਾ ਉਤਸ਼ਾਹ ਹੈ ਮਹਿਲਾਂ ਵਿੱਚ ਗੁਰੂ ਘਰ ਵਿੱਚ, ਕਦੇ ਸ਼ਬਦ ਗਾਉਂਦੀਆਂ ਤੇ ਕਦੇ ਗੁਰੂ ਕੇ ਮਹਿਲਾਂ ਦੇ ਵਿੱਚ ਉਤਸ਼ਾਹ ਨਾਲ ਹਾਸ ਵੀ ਕਰਦੀਆਂ। ਮਾਤਾ ਜੀ ਦੀਆਂ ਸਹੇਲੀਆਂ ਹੀ ਸਨ, ਸਖੀਆਂ ਸੀ, ਤੇ ਮਾਤਾ ਜੀ ਦੇ ਨਾਲ ਹੱਸਦੀਆਂ ਵੀ ਹਨ।
ਮੁਖ ਹਸਤ ਚਲਤ ਜੇ ਹਸਤ ਚਾਲ,
ਮੁਖ ਤੋਂ ਹੱਸਦੀਆਂ ਨੇ ਤੇ ਬੜੀ ਸੋਹਣੀ ਹਾਥੀ ਵਾਲੀ ਚਾਲ ਚੱਲਦੀਆਂ ਨੇ।
ਜਾਣੇ ਆਨੰਦ ਉਦਦ ਮਹਿਮੀਨ ਜਾਲ,
ਮਾਨੋ ਗੁਰੂ ਕੇ ਮਹਿਲਾਂ ਵਿੱਚ ਆਨੰਦ ਦਾ ਸਮੁੰਦਰ ਪੈਦਾ ਹੋਇਆ ਹੋਵੇ, ਤੇ ਇਹ ਜਿੰਨੇ ਲੋਕ ਆਏ ਨੇ ਉਸ ਆਨੰਦ ਦੇ ਸਮੁੰਦਰ ਦੀਆਂ ਮੱਛੀਆਂ ਬਣ ਗਏ ਹੋਣ, ਜਿਵੇਂ ਮੱਛੀ ਪਾਣੀ ਚ ਲੀਨ ਹੁੰਦੀ ਹੈ, ਏਦਾਂ ਆਨੰਦ ਦੇ ਵਿਚ ਲੀਨ ਹੋ ਗਏ ਹਨ।
ਇਕ ਠੇਸ ਹੋਏ ਨਰ ਇਕ ਥਾਨ,
ਇਕ ਜਗ੍ਹਾ ਤੇ ਸਾਰੇ ਇਕੱਠੇ ਹੋ ਗਏ।
ਗਮਨੇ ਸੋ ਅਗਰ ਔਰ ਹਰ ਖਠਾਨ,
ਏਦਾਂ ਇਕੱਠੇ ਹੋ ਕੇ ਗੁਰੂ ਕੇ ਮਹਿਲਾਂ ਤੋਂ ਅੱਗੇ ਨੂੰ ਚੱਲ ਪਏ।
ਸ਼੍ਰੀ ਹਰ ਗੋਬਿੰਦ ਲੇ ਗੰਗ ਸੰਗ,
ਮਾਤਾ ਗੰਗਾ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਨਾਲ ਲਿਆ।
ਸਭ ਤ੍ਰਿਆ ਗਾਵਤੀ ਮਨ ਉਮੰਗ,
ਔਰ ਇਸਤਰੀਆਂ ਨਾਲ ਨਾਲ ਕੀਰਤਨ ਕਰਦੀਆਂ ਬੜੇ ਚਾਅ ਦੇ ਨਾਲ, ਕੀਰਤਨ ਕਰਦਿਆਂ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਭਰ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਆਪ ਜੀ ਦੀ ਦਇਆ ਮਇਆ ਨਾਲ ਇਹ ਬਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਨਵੇਂ ਨਰੋਏ ਹੋਏ ਹਨ, ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਵਰਤਾਰੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤੇ ਹਨ। ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਉਹ ਸਾਰੀ ਸੰਗਤ ਵਿੱਚ ਵਰਤਾਈ ਗਈ ਹੈ। ਬਹੁਤ ਜ਼ਿਆਦਾ ਖੁਸ਼ੀ ਸਾਰੇ ਨਗਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਨਾਈ ਗਈ ਹੈ।
ਬਜੇ ਅੰਤ ਬਾਜ ਸੁਣੇ ਅੰਤ ਦੂਰ,
ਵਾਜੇ ਵੱਜਦੇ ਨੇ, ਨਫੀਰੀਆਂ ਵੱਜਦੀਆਂ ਨੇ, ਨਗਾਰੇ ਵੱਜਦੇ ਨੇ, ਰਣ ਸਿੰਘੇ ਵੱਜਦੇ ਨੇ, ਤੁਰਰੀਆਂ ਵੱਜਦੀਆਂ ਨੇ, ਦੂਰ ਤੱਕ ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ।
ਦਿਜੇ ਅੰਤ ਦਾਨ ਦੀਨਾਨ ਪੂਰ,
ਬੜੇ ਵਿਚਾਰੇ ਦੀਨ ਗਰੀਬ ਨਿਮਾਣੇ ਉਹ ਦਾਨ ਲੈਣ ਪਹੁੰਚੇ ਗੁਰੂ ਘਰ ਵਿੱਚ, ਖੁਸ਼ੀ ਦਾ ਮਾਹੌਲ ਵੇਖ ਕੇ ਸਭ ਨੂੰ ਦਾਨ ਦਿੱਤਾ ਜਾ ਰਿਹਾ, ਸਭ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਨੇ।
ਗਾਵੰਤ ਗੀਤ ਧਰ ਮੋਦ ਚੀਤ,
ਉਹ ਜਿਹੜੇ ਦਾਨ ਲੈਣ ਆਉਂਦੇ ਹੈ ਉਹ ਵੀ ਗੀਤ ਗਾਉਂਦੇ ਖੁਸ਼ੀ ਦੇ। ਗੀਤ ਕਿਹੜੇ? ਜਿਨ੍ਹਾਂ ਵਿੱਚ ਗੁਰੂ ਸਾਹਿਬ ਦੀ ਉਪਮਾ, ਗੁਰੂ ਘਰ ਦੀ ਵਡਿਆਈ ਹੈ, ਉਦਾਂ ਦੇ ਗੀਤ ਉਹ ਜਿਹੜੇ ਮੰਗਣ ਆਉਂਦੇ ਆ ਉੱਚੀ ਉੱਚੀ ਗਾਉਂਦੇ, ਮਹਾਰਾਜ ਜੀ ਦੀ ਸੋਭਾ ਕਰਦੇ ਹਨ।
ਪੁਰ ਮੈਂ ਪ੍ਰਵੇਸ਼ ਕਰ ਬੰਸ ਰੀਤ,
ਕਹਿੰਦੇ ਇੱਦਾਂ ਸਾਰੀ ਮਰਿਆਦਾ ਕਰਕੇ ਮਾਤਾ ਜੀ ਵਾਪਸ ਮਹਿਲਾਂ ਵਿੱਚ ਆਏ ਹਨ।
ਘਰ ਆਣ ਅਦਿਕ ਸਨਮਾਨ ਕੀਨ,
ਘਰ ਆ ਕੇ ਫਿਰ ਜਿੰਨੀਆਂ ਇਸਤਰੀਆਂ ਆਈਆਂ ਸਭ ਨੂੰ ਮਿੱਠਾ ਦਿੱਤਾ, ਮਠਿਆਈ ਮਾਤਾ ਜੀ ਨੇ ਬਣਵਾਈ ਖੁਸ਼ੀ ਦੇ ਨਾਲ ਸਾਰੀਆਂ ਇਸਤਰੀਆਂ ਨੂੰ, ਜਿੰਨੀਆਂ ਨਗਰ ਦੀਆਂ ਹੋਰ ਜਿੰਨੇ ਸਿੱਖ ਆਏ ਸਭ ਨੂੰ ਮਠਿਆਈ ਵੰਡੀ ਹੈ।
ਬਹੁ ਕਰ ਕਰਾਹੁ ਸਭ ਪਾਨ ਦੀਨ,
ਕੜਾ ਪ੍ਰਸ਼ਾਦ ਦੀ ਦੇਗ ਖੁੱਲੀ ਤਿਆਰ ਕਰਵਾਈ ਸੀ ਮਾਤਾ ਜੀ ਨੇ, ਉਹ ਖੁੱਲੇ ਵਰਤਾਰੇ ਕੜਾ ਪ੍ਰਸ਼ਾਦ ਦੀ ਦੇਗ ਦੇ ਸਾਰਿਆਂ ਨੂੰ ਵਰਤਾਏ ਗਏ। ਅੱਜ ਵਾਂਗੂ ਸਵਾਇਆ ਸਵਾਇਆ ਪ੍ਰਸ਼ਾਦ ਨਹੀਂ ਸੀ ਲੈਂਦੇ ਸਿੱਖ, ਖੁੱਲੇ ਗੱਫੇ ਵਰਤਦੇ ਸਨ ਕੜਾ ਪ੍ਰਸ਼ਾਦ ਦੇ, ਤੋ ਕਹਿੰਦੇ ਖੁੱਲੇ ਖੁੱਲੇ ਸੇਰ ਸੇਰ ਡੇਢ ਡੇਢ ਸੇਰ ਕੜਾ ਪ੍ਰਸ਼ਾਦ ਛੱਕ ਜਾਂਦੇ ਸਨ ਪੁਰਾਣੇ ਬਜ਼ੁਰਗ। ਤੋ ਏਦਾਂ ਦੀਆਂ ਖੁਰਾਕਾਂ ਹੁੰਦੀਆਂ ਸਨ, ਕਹਿੰਦੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਸਾਰਿਆਂ ਨੂੰ ਵਰਤਾਈਆਂ ਹਨ।
ਵਧਾਈ ਸਹਿਤ ਆਸ਼ਿਕ ਉਚਾਰ,
ਔਰ ਵਧਾਈ ਦਿੰਦੇ ਨਾਲੇ ਅਸੀਸਾਂ ਦਿੰਦੀਆਂ ਇਸਤਰੀਆਂ, ਨਾਲੇ ਵਧਾਈ ਦਿੰਦੀਆਂ ਨਾਲੇ ਅਸੀਸਾਂ ਦਿੰਦੀਆਂ, ਇਹ ਬਾਲਕ ਚਿਰੰਗਜੀਵੀ ਹੋਵੇ, ਸ੍ਰੀ ਹਰਗੋਬਿੰਦ ਸਾਹਿਬ ਜੀ ਤੁਹਾਡੀ ਲੰਮੀ ਉਮਰ ਹੋਵੇ, ਤੁਸੀਂ ਸਦਾ ਸੁਖੀ ਰਹੋ, ਸਦਾ ਹੀ ਖੇੜਾ ਬਖਸ਼ਦੇ ਰਹੋ, ਏਦਾਂ ਉਹ ਜਿੰਨੀਆਂ ਇਸਤਰੀਆਂ ਨੇ ਅਸੀਸਾਂ ਦਿੰਦੀਆਂ ਹਨ।
ਸ੍ਰੀ ਹਰਗੋਬਿੰਦ ਕੀ ਬੈ ਉਦਾਰ,
ਲੰਮੀ ਉਮਰ ਹੋਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ, ਉਦਾਰ ਦਾ ਮਤਲਬ ਲੰਮੀ ਉਮਰ ਹੋਵੇ, ਏਦਾਂ ਅਸੀਸਾਂ ਦਿੰਦੀਆਂ ਹਨ।
ਕੰਨਿਆ ਹਕਾਰ ਦੀਨ ਸਹਾਰ,
ਬਹੁਤ ਸਾਰੀਆਂ ਇਸਤਰੀਆਂ ਲੜਕੀਆਂ ਘਰ ਵਿੱਚ ਆਈਆਂ, ਸਭ ਨੂੰ ਭੋਜਨ ਵੀ ਛਕਾਇਆ, ਲੰਗਰ ਵੀ ਖੁੱਲੇ ਵਰਤ ਰਹੇ ਹਨ।
ਸ਼ੁਭ ਬਸਤਰ ਬਿਪੂਖਨ ਦੇ ਚਾਰ,
ਕੋਈ ਲੋੜਵੰਦ ਆ ਉਹਨੂੰ ਬਸਤਰ ਦਿੱਤੇ ਨੇ, ਕਿਸੇ ਨੂੰ ਮਾਤਾ ਜੀ ਗਹਿਣੇ ਦਾਨ ਕਰਦੇ ਹਨ, ਇਸੇ ਤਰ੍ਹਾਂ ਕਿਸੇ ਨੂੰ ਧਨ ਦਾਨ ਕਰਦੇ ਹਨ।
ਤਿੰਨ ਕੋ ਪ੍ਰਸੰਨ ਕੀਨਸ ਮਹਾਨ,
ਇਹਨਾਂ ਸਾਰੀਆਂ ਆਈਆਂ ਘਰ ਚ ਜਿੰਨੀਆਂ ਇਸਤਰੀਆਂ ਸਨ ਸਭ ਨੂੰ ਮਾਤਾ ਜੀ ਨੇ ਪ੍ਰਸੰਨ ਕਰਕੇ ਟੋਰਿਆ,
ਸਭ ਦੇ ਅਸੀਸ ਸਮ੍ਰਿਧ ਬਚ ਬਖਾਨ,
ਸਾਰੀਆਂ ਅਸੀਸਾਂ ਦਿੰਦੀਆਂ ਮਿੱਠੇ ਮਿੱਠੇ ਬੋਲ ਬੋਲਦੀਆਂ।
ਤਿਜ ਘਰ ਸੋ ਪਾਠ ਕਰਤੇ ਪ੍ਰਬੀਨ,
ਇਹਦਾ ਗੁਰਬਾਣੀ ਦਾ ਜਾਪ ਕਰਦੇ, ਮਹਾਰਾਜ ਜੀ ਦੀ ਬਾਣੀ ਦਾ ਜਾਪ ਹੁੰਦਾ।
ਤਿਨ ਕੋ ਪ੍ਰਸੰਨ ਕਰ ਦਰਬ ਦੀਨ,
ਤੇ ਜਿਹੜੇ ਗੁਰੂ ਕੇ ਸਿੱਖ ਗੁਰਬਾਣੀ ਪੜ ਰਹੇ ਸਨ ਮਹਾਰਾਜ ਜੀ ਦੀ ਅਰੋਗਤਾ ਲਈ ਅਰਦਾਸਾਂ ਬੇਨਤੀਆਂ ਕਰਦੇ, ਮਾਤਾ ਜੀ ਨੇ ਉਹਨਾਂ ਨੂੰ ਵੀ ਮਾਇਆ ਵੰਡੀ ਹੈ, ਉਹਨਾਂ ਨੂੰ ਵੀ ਭੇਟਾ ਤੇ ਦਕਸ਼ਣਾ ਮਾਤਾ ਜੀ ਨੇ ਦਿੱਤੀ ਹੈ।
ਸਭ ਅਪਰ ਜਾਤ ਜਾਚਕ ਜੇ ਆਏ,
ਕਈ ਜਾਤਾਂ ਬਰਾਦਰੀਆਂ ਦੇ ਜਿਹੜੇ ਜਾਚਕ ਸਨ, ਕੋਈ ਡੂਮ ਨੇ, ਕੋਈ ਭੱਟ ਨੇ, ਕੋਈ ਕਲਾਵਤ ਨੇ, ਮਿਰਾਸ਼ੀ ਨੇ, ਜਿੰਨੇ ਵੀ ਆਏ ਨੇ ਮੰਗਣ ਵਾਸਤੇ ਕਈ ਜਾਤੀਆਂ ਬਰਾਦਰੀਆਂ ਦੇ ਲੋਕ, ਸਭ ਨੂੰ ਮਾਤਾ ਜੀ ਦਾਨ ਕਰਦੇ ਹਨ।
ਸਨਮਾਨ ਸਾਥ ਤਿੰਨ ਧਨ ਦਿਵਾਏ,
ਸਨਮਾਨ ਨਾਲ ਸਾਰਿਆਂ ਨੂੰ ਧਨ ਵੰਡਦੇ ਹਨ।
ਦੋਹਰਾ ਭਇਓ ਕੁਲਾਹਲ ਗੁਰੂ ਘਰ, ਲੈਣ ਦੇਣ ਕੀ ਪੀਰ,
ਗੁਰੂ ਘਰ ਵਿੱਚ ਏਦਾਂ ਬੜਾ ਵੱਡਾ ਕੁਲਾਹਲ ਖੁਸ਼ੀ ਹੋਈ ਹੈ, ਏਦਾਂ ਲੈਣ ਦੇਣ ਦੀ ਕੋਈ ਪਿਟਾਵਾਂ ਲੈ ਕੇ ਆਉਣ ਵਾਲੇ ਵੀ ਨੇ, ਜੇ ਦਾਨ ਹੋ ਰਿਹਾ ਤੇ ਆ ਵੀ ਰਿਹਾ, ਜਿੰਨੀ ਮਾਤਾ ਜੀ ਮਾਇਆ ਵੰਡਦੇ ਨੇ ਉਨੀ ਆਈ ਵੀ ਜਾਂਦੀ ਹੈ ਗੁਰੂ ਘਰ ਵਿੱਚ।
ਸੁਤ ਪਰਵਾਰਤ ਦਰਬ ਬਹੋ ਬਖਸ਼ਤ ਸੁੰਦਰ ਚੀਰ,
ਅਨੇਕਾਂ ਜਾਚਕਾਂ ਮੰਗਤਿਆਂ ਨੂੰ ਜਿਹੜੇ ਕੋਈ ਬਸਤਰ ਆਉਂਦੇ ਨੇ ਗੁਰੂ ਘਰ ਵਿੱਚ, ਹੋਰ ਮਾਤਾ ਜੀ ਸਾਹਿਬ ਜੀ ਦੇ ਚਰਨਾਂ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੋਂ ਵਾਰ ਵਾਰ ਦਾਨ ਕਰੀ ਜਾਂਦੇ, ਡੂਮ ਆ ਕੇ ਭੱਟ ਕਲਾਵਤ ਆ ਕੇ ਉਪਮਾ ਕਰਦੇ, ਮਹਾਰਾਜ ਜੀ ਦੀ ਉਪਮਾ ਦੇ ਸਵਈਏ ਛੰਦ ਗਾਇਨ ਕਰਦੇ ਤੇ ਮਾਤਾ ਜੀ ਫਿਰ ਉਹਨਾਂ ਨੂੰ ਕਿਸੇ ਨੂੰ ਵਸਤਰ ਦਿੰਦੇ ਨੇ, ਕਿਸੇ ਨੂੰ ਗਹਿਣੇ ਦਿੰਦੇ ਨੇ, ਕਿਸੇ ਨੂੰ ਮਾਇਆ ਦਾ ਦਾਨ ਕਰਦੇ ਹਨ।
ਪਾਧੜੀ ਛੰਦ ਉਤਸਾਹ ਅਧਿਕ ਗੁਰ ਘਰ ਕਰੰਤ।
ਗੁਰੂ ਘਰ ਦੇ ਵਿੱਚ ਇਸ ਪ੍ਰਕਾਰ ਨਾਲ ਬੜਾ ਉਤਸ਼ਾਹ ਹੋਇਆ, ਬੜੀਆਂ ਹੀ ਖੁਸ਼ੀਆਂ, ਬੜੇ ਹੀ ਖੇੜੇ ਸਤਿਗੁਰਾਂ ਦੇ ਘਰ ਵਿੱਚ ਮਨਾਏ ਗਏ।
ਸਿੱਖ ਮਿਲ ਆਏ ਪੂਜਾ ਚੜੰਤ।
ਅਨੇਕਾਂ ਸਿੱਖ ਮਿਲ ਕੇ ਇਕੱਤਰ ਹੋ ਕੇ ਆਉਂਦੇ, ਕੋਈ ਲਾਹੌਰ ਤੋਂ ਆ ਰਿਹਾ, ਕੋਈ ਮੁਲਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਪਿਸ਼ੌਰ ਤੋਂ, ਕੋਈ ਜੰਮੂ ਤੋਂ, ਕੋਈ ਕਸ਼ਮੀਰ ਤੋਂ। ਉਹ ਸਿੱਖ ਜਿਹੜੇ ਆਉਂਦੇ ਨੇ ਆ ਕੇ ਪੂਜਾ ਮਹਾਰਾਜ ਜੀ ਦੇ ਘਰ ਵਿੱਚ ਲਿਆ ਕੇ ਚੜਾਵਾ ਚੜਾਉਂਦੇ, ਦਸਵੰਧ ਦੀ ਮਾਇਆ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਹਾਜ਼ਰ ਕਰਦੇ ਹਨ।
ਨਰ ਨਾਰ ਸਭਿਨ ਮਹਿ ਜਸ ਬਿਸਾਲ।
ਸਭ ਨਰ ਨਾਰੀਆਂ ਵਿੱਚ ਗੁਰੂ ਘਰ ਦਾ ਜਸ, ਗੁਰੂ ਘਰ ਦੀ ਮਹਿਮਾ ਸਭ ਵਿੱਚ ਪ੍ਰਗਟ ਹੋ ਰਹੀ ਹੈ।
ਮਿਲ ਸਕਲ ਕਹਿਤ ਸੁਖ ਦਾ ਰਸਾਲ।
ਸਾਰੇ ਮਿਲ ਕੇ ਗੱਲਾਂ ਕਰਦੇ, ਸੁਖਦਾਈ ਬੋਲ ਬੋਲਦੇ ਹਨ।
ਹੁਣ ਖੁਸ਼ੀ ਹੋਤ ਨਿਤ ਪ੍ਰਤ ਮਹਾਨ।
ਪ੍ਰਤੀ ਬੇਨਤੀ ਖੁਸ਼ੀਆਂ ਗੁਰੂ ਘਰ ਚ ਖੇੜੇ ਵਰਤਦੇ ਹਨ।
ਦਿਨ ਪ੍ਰਤ ਕਰਾਹ ਹੋਏ ਕਰ ਹੈ ਖਾਨ।
ਪ੍ਰਤੀ ਖੁੱਲੀਆਂ ਦੇਗਾਂ, ਕੜਾ ਪ੍ਰਸ਼ਾਦ ਦੀਆਂ ਤਿਆਰ ਹੁੰਦੀਆਂ, ਸਾਰੀ ਸੰਗਤ ਵਿੱਚ ਖੁੱਲੀ ਦੇਗ ਕੜਾ ਪ੍ਰਸ਼ਾਦ ਦੀ ਵਰਤਾਈ ਜਾਂਦੀ ਹੈ।
ਅਰਦਾਸ ਹੋਤ ਬਾਂਛਤ ਜੋ ਕੋਏ।
ਜਿਹੜਾ ਅਰਦਾਸ ਕਰਕੇ ਜੋ ਮੰਗਦਾ ਹੈ, ਜਦੋਂ ਦੇਗ ਭੇਟਾ ਕਰਦੇ ਗੁਰਸਿੱਖ ਲਿਆ ਕੇ, ਫਿਰ ਅਰਦਾਸ ਕਰਕੇ ਜੋ ਵੀ ਮੰਗਦੇ ਹਨ।
ਕਰੁਣਾ ਨਿਧਾਨ ਪੂਰੰਤ ਸੋਏ।
ਕਰੁਣਾ ਨਿਧਾਨ ਗੁਰੂ ਅਰਜਨ ਦੇਵ ਸਾਹਿਬ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ। ਜਿਹੜਾ ਵੀ ਕੋਈ ਮਾਈ ਭਾਈ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਅਰਦਾਸ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਭ ਦੀਆਂ ਕਾਮਨਾਵਾਂ ਇੱਛਾਵਾਂ ਪੂਰਨ ਕਰਦੇ ਹਨ।
ਸਭ ਦੇਸ਼ ਦੇਸ਼ ਮਹਿ ਤਜ ਮਸੰਦ।
ਸਾਰਿਆਂ ਦੇਸ਼ਾਂ ਵਿੱਚ ਗੁਰੂ ਘਰ ਦੇ ਜਿਹੜੇ ਮਸੰਦ ਨੇ ਉਹ ਸੇਵਾ ਕਰਦੇ, ਕਿਉਂਕਿ ਮਸੰਦ ਪ੍ਰਥਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਚੱਲ ਪਈ ਸੀ। ਦਸਵੇਂ ਪਾਤਸ਼ਾਹ ਤੱਕ ਰਹੀ, ਫਿਰ ਦਸਵੇਂ ਗੁਰਦੇਵ ਜੀ ਨੇ ਇਹਨੂੰ ਬੰਦ ਕਰ ਦਿੱਤਾ, ਕਿਉਂਕਿ ਪਿੱਟੇ ਗਏ ਸਨ। ਪਹਿਲਾਂ ਸ਼ੁਰੂ ਦੇ ਵਿੱਚ ਇਹਨਾਂ ਨੇ ਬੜੀਆਂ ਸੇਵਾਵਾਂ ਨਿਭਾਈਆਂ, ਬੜੇ ਬੜੇ ਨੇਕ ਨੀਅਤ ਮਸੰਦ ਹੋਏ, ਬਾਬਾ ਫੇਰੂ ਸਾਹਿਬ ਜੀ ਵਰਗੇ ਮਹਾਂਪੁਰਖ ਜਿਨ੍ਹਾਂ ਨੇ ਬੇਅੰਤ ਸੇਵਾਵਾਂ ਗੁਰੂ ਘਰ ਦੀਆਂ ਕੀਤੀਆਂ। ਤੋ ਮਸੰਦ ਜਿਹੜੇ ਸਨ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰ ਕੇ ਜਿੱਥੇ ਗੁਰੂ ਕੀ ਸਿੱਖ ਸੰਗਤ ਰਹਿੰਦੀ ਹੈ ਉੱਥੇ ਨਾਲੇ ਪ੍ਰਚਾਰ ਕਰਦੇ, ਨਾਲੇ ਸੰਗਤ ਕੋਲੋਂ ਦਸਵੰਧ ਦੀ ਮਾਇਆ ਇਕੱਤਰ ਕਰਕੇ ਉਹ ਗੁਰੂ ਘਰ ਪਹੁੰਚਦੀ ਕਰਦੇ ਸਨ। ਇਸ ਪ੍ਰਕਾਰ ਦੀਆਂ ਸੇਵਾਵਾਂ ਉਹ ਮਸੰਦ ਨਿਭਾਉਂਦੇ ਹਨ।
ਗੁਰ ਕਾਰ ਚੱਲੀ ਆਵਹਿ ਬਿਲੰਦ।
ਗੁਰੂ ਘਰ ਦੀ ਜਿਹੜੀ ਕਾਰ ਹੈ ਏਦਾਂ ਚੱਲੀ ਆਉਂਦੀ ਹੈ ਚਾਰੇ ਪਾਸਿਓਂ, ਚਾਰੇ ਪਾਸਿਆਂ ਤੋਂ, ਜਿੱਥੇ ਜਿੱਥੇ ਵੀ ਸੰਗਤ ਹੈ ਚੌਂਤ ਪਾਸਿਆਂ ਤੋਂ। ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤ ਦੇ ਵੱਲੋਂ ਭੇਟਾਵਾਂ ਜਿਹੜੀਆਂ ਨੇ ਉਹ ਗੁਰੂ ਘਰ ਚੱਲ ਕੇ ਆਪਣੇ ਆਪ ਹੀ ਪਹੁੰਚ ਜਾਂਦੀਆਂ ਨੇ।
ਸਿੱਖ ਮੁਖ ਤਿੰਨੋ ਸਿਰ ਪਾਓ ਦੇਤ।
ਜਿਹੜੇ ਕੋਈ ਮੁਖੀਏ ਸਿੱਖ ਆਉਂਦੇ ਹਨ, ਜਿਨ੍ਹਾਂ ਦੀ ਕਾਲਣਾ ਹੁੰਦੀ ਹੈ, ਜਿਹੜੇ ਸੰਗਤ ਨੂੰ ਨਾਲ ਲੈ ਕੇ ਆਉਂਦੇ, ਜਥੇ ਲੈ ਕੇ ਆਉਂਦੇ, ਕਿਉਂਕਿ ਉਹਨਾਂ ਵੇਲਿਆਂ ਚ ਦਸ ਦਸ ਵੀਹ ਵੀਹ ਪੰਜਾਹ ਪੰਜਾਹ ਸੌ ਸੌ ਦੋ ਦੋ ਸੌ ਸੰਗਤ ਏਦਾਂ ਇਕੱਠੀ ਹੋ ਕੇ ਆਉਂਦੀ ਸੀ। ਰਾਹ ਬੜੇ ਭਿਆਨਕ ਹੁੰਦੇ ਸੀ, ਇਕੱਠਿਆਂ ਚੱਲ ਕੇ ਆਉਣਾ ਪੈਂਦਾ ਸੀ। ਉਹਨਾਂ ਵਿੱਚੋਂ ਇੱਕ ਦੋ ਚਾਰ ਸਿੱਖ ਜਿਹੜੇ ਉਹ ਮੁਖੀ ਹੁੰਦੇ ਸਾਰੀ ਸੰਗਤ ਦੇ, ਫਿਰ ਉਹਨਾਂ ਨੂੰ ਸਨਮਾਨ ਮਿਲਦਾ ਗੁਰੂ ਘਰੋਂ। ਗੁਰੂ ਅਰਜਨ ਸਾਹਿਬ ਉਹਨਾਂ ਨੂੰ ਸਿਰੇ ਪਾਓ ਦੇ ਕੇ ਨਿਵਾਜਦੇ ਤੇ ਬਾਕੀ ਦੇ ਵੀ ਸਾਰੇ ਖੁਸ਼ੀ ਹੁੰਦੀ ਉਹਨਾਂ ਨੂੰ, ਸਾਰਿਆਂ ਨੂੰ ਵੀ। ਜੇ 400 ਬੰਦਿਆਂ ਦਾ ਜਥਾ ਆਇਆ ਸੰਗਤ ਦਾ, ਉਹਨਾਂ ਚੋਂ ਜੇ ਉਹਨਾਂ ਦੇ ਇੱਕ ਆਗੂ ਨੂੰ, ਇੱਕ ਮੁਖੀ ਨੂੰ ਵੀ ਸਿਰੇ ਪਾਓ ਮਿਲ ਗਿਆ ਤੇ ਬਾਕੀ ਇਹ ਕਹਿੰਦੇ ਸੀ ਸਾਨੂੰ ਸਾਰਿਆਂ ਨੂੰ ਮਿਲ ਗਿਆ। ਅੱਜ ਵਾਂਗੂ ਨਹੀਂ ਸੀ ਵੀ ਜੇ 400 ਆਏ ਨੇ ਤੇ ਉਹਨਾਂ ਚੋਂ ਇੱਕ ਨੂੰ ਮਿਲ ਗਿਆ, ਦੂਜੇ ਕਹਿੰਦੇ ਸਾਨੂੰ ਨਹੀਂ ਦਿੱਤਾ, ਦੂਜੇ ਨੂੰ ਦੇ ਦਿਓ, ਤੀਜਾ ਕਹਿੰਦਾ ਸਾਨੂੰ ਨਹੀਂ ਦਿੱਤਾ। ਮੁੜ ਕੇ ਭਾਵੇਂ ਉਹ ਸਿਰੇ ਪਾਓ ਦੀ ਬੇਅਦਬੀ ਕਰਨੀ ਹੋਵੇ, ਰੋਲਣਾ ਹੀ ਹੋਵੇ, ਪਰ ਉੱਥੇ ਸਾਨੂੰ ਕਿਉਂ ਨਹੀਂ ਦਿੱਤਾ ਜੀ, ਸਰੂਪਾ ਨਹੀਂ ਦਿੱਤਾ ਤੁਸੀਂ। ਏਦਾਂ ਲੜੀ ਭਿੜੀ ਜਾਂਦੇ ਹੁੰਦੇ ਆ ਪ੍ਰਬੰਧਕਾਂ ਨਾਲ, ਗੁਰੂ ਘਰਾਂ ਵਿੱਚ ਅਕਸਰ ਹੀ ਏਦਾਂ ਵੇਖਣ ਨੂੰ ਮਿਲਦਾ। ਗੁਰਮੁਖੋ, ਜੇ ਕੋਈ ਇੱਕ ਸੰਪਰਦਾਇ ਹੈ ਜਾਂ ਇੱਕ ਸੰਸਥਾ ਹੈ, ਕੋਈ ਇੱਕ ਸੁਸਾਇਟੀ ਹੈ, ਉਹਦਾ ਇੱਕ ਆਗੂ ਚੁਣਿਆ ਹੁੰਦਾ ਵੀ ਇਹ ਮੁੱਖ ਸੇਵਾਦਾਰ ਹੈ, ਉਹਦਾ ਸਨਮਾਨ ਹੋ ਜਾਏ ਤੇ ਸਾਰੀ ਸੁਸਾਇਟੀ ਦਾ ਹੀ ਨਾਲ ਹੋ ਜਾਂਦਾ, ਸਾਰੀ ਸੰਪਰਦਾਇ ਦਾ ਹੋ ਜਾਂਦਾ, ਹੁਣ ਇਕੱਲੇ ਇਕੱਲੇ ਦਾ ਥੋੜੀ ਹੁੰਦਾ। ਤੋਂ ਗੁਰੂ ਘਰ ਦੇ ਵਿੱਚ ਇੱਥੇ ਬਚਨ ਆ ਰਹੇ ਨੇ ਕਿ ਜਿਹੜੇ ਕੋਈ ਮੁਖੀ ਸਿੱਖ ਆਉਂਦੇ ਸਨ ਮਹਾਰਾਜ ਜੀ ਉਹਨਾਂ ਦਾ ਸਨਮਾਨ ਕਰਦੇ, ਉਹਨਾਂ ਨੂੰ ਸਿਰੇ ਪਾਉ ਦੇ ਕੇ ਨਿਵਾਜਦੇ ਹਨ।
ਬਹੁ ਸੰਗ ਸੰਗਤਾਂ ਸੋਏ ਲੇਤ,
ਔਰ ਬੇਅੰਤ ਸੰਗਤਾਂ ਨਾਲ ਚੱਲ ਕੇ ਆਉਂਦੀਆਂ, ਉਹਨਾਂ ਚ ਮੁਖੀ ਸਿੱਖਾਂ ਨੂੰ ਗੁਰੂ ਘਰੋਂ ਬਖਸ਼ਿਸ਼ ਪ੍ਰਾਪਤ ਹੁੰਦੀ।
ਦੇਸ਼ਨ ਵਿਦੇਸ਼ ਵੱਡ ਟੋਲ ਬਾਂਧ,
ਦੇਸ਼ਾਂ ਵਿਦੇਸ਼ਾਂ ਤੋਂ ਵੱਡੇ ਵੱਡੇ ਟੋਲੇ ਬੰਨ ਕੇ, ਯਾਨੀ ਕਿ ਵੱਡੇ ਵੱਡੇ ਇਕੱਠ ਹੋ ਕੇ ਸੰਗਤ ਦਾ, ਹਜ਼ਾਰ ਹਜ਼ਾਰ ਬੰਦਾ ਵੀ ਇਕੱਠਾ ਹੋ ਕੇ, ਦੋ ਦੋ ਹਜ਼ਾਰ ਗੁਰਸਿੱਖ ਵੀ, ਕਿਉਂਕਿ ਰਸਤੇ ਚ ਇਕੱਠੇ ਹੋ ਜਾਂਦੇ, ਦਸ ਵੀਹ ਪਿੰਡਾਂ ਦੇ ਸਿੱਖ ਪੰਜ ਪੰਜ ਸੱਤ ਸੱਤ ਇਕੱਠੇ ਹੁੰਦੇ, ਅੱਗੇ ਆਉਂਦਿਆਂ ਨੂੰ ਹੋਰ ਅਗਲੇ ਸ਼ਹਿਰ ਚ ਸੰਗਤ ਨਾਲ ਰਲ ਜਾਂਦੀ, ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਆਉਂਦਿਆਂ ਵੱਡਾ ਕਾਫਲਾ ਬਣ ਜਾਂਦਾ ਸੀ, ਬੇਅੰਤ ਸੰਗਤਾਂ ਜਿਹੜੀਆਂ ਸੀ ਉਹ ਇਕੱਤਰ ਹੋ ਜਾਂਦੀਆਂ ਸਨ।
ਧਨ ਲੈ ਪਹੁੰਚ ਗੁਰ ਕੋ ਅਰਾਧ,
ਮਹਾਰਾਜ ਜੀ ਦੀ ਅਰਾਧਨਾ ਕਰਕੇ ਕਿਸੇ ਨੇ ਘਰ ਚ ਧਨ ਰੱਖਿਆ ਹੁੰਦਾ, ਮਹਾਰਾਜ ਜੀ ਮੇਰਾ ਇਹ ਕਾਰਜ ਸਿੱਧ ਕਰੋ, ਜਦੋਂ ਆਪ ਜੀ ਦੇ ਦਰਬਾਰ ਚ ਆਵਾਂਗਾ ਇਸ ਮਾਇਆ ਵਿੱਚੋਂ ਦਸਵਾਂ ਹਿੱਸਾ ਆਪ ਜੀ ਨੂੰ ਭੇਟ ਕਰਾਂਗਾ। ਫਿਰ ਉਹ ਗੁਰਸਿੱਖ ਇੰਨੇ ਇਮਾਨਦਾਰ, ਭਾਵੇਂ ਕੋਈ ਸਾਲ ਬਾਅਦ ਆਵੇ, ਉਹਨਾਂ ਨੇ ਮਾਇਆ ਕੱਢ ਕੇ ਰੱਖ ਲੈਣੀ, ਜਾਂ ਕਿਸੇ ਮਸੰਦ ਨੇ ਆਉਣਾ ਉਹਨੂੰ ਦੇ ਦੇਣੀ, ਜੇ ਆਪ ਆਉਣਾ ਤੇ ਆਪ ਆ ਕੇ ਗੁਰੂ ਚਰਨਾਂ ਚ ਹਾਜ਼ਰ ਹੋਣਾ ਕਿ ਉਹ ਭੇਟ ਕਰਨੀ। ਏਦਾਂ ਦਸਵੰਦ ਦੀ ਮਾਇਆ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਗੁਰੂ ਕੇ ਸਿੱਖ ਭੇਟਾ ਕਰਦੇ ਹਨ।
ਅਤ ਦੁਰਲਭ ਪਦਾਰਥ ਆਏ ਪਾਸ,
ਕਹਿੰਦੇ ਬੇਅੰਤ ਦੁਰਲਭ ਪਦਾਰਥ, ਦੁਰਲਭ ਵਸਤੂਆਂ ਗੁਰੂ ਕੇ ਸਿੱਖ ਬੜੇ ਚਾਅ ਨਾਲ ਗੁਰੂ ਘਰ ਲੈ ਕੇ ਆਉਂਦੇ, ਮਹਾਰਾਜ ਜੀ ਦੇ ਦਰਬਾਰ ਚ ਸੋਹਣੇ ਜੀਆਂ ਪੁਸ਼ਾਕਾਂ ਲਿਆ ਕੇ ਭੇਟਾ ਕਰਦੇ, ਕੋਈ ਚੰਗੇ ਚੰਗੇ ਵਧੀਆ ਵਧੀਆ ਘੋੜੇ ਲੈ ਕੇ ਹਾਜ਼ਰ ਹੁੰਦੇ, ਕੋਈ ਚੰਗੇ ਚੰਗੇ ਵਧੀਆ ਵਧੀਆ ਜਿਹੜੇ ਕੋਈ ਗਹਿਣੇ ਆਭੂਸ਼ਣ ਨੇ ਉਹ ਬਣਾ ਕੇ ਲਿਆ ਕੇ ਭੇਟਾ ਕਰਦੇ, ਏਦਾਂ ਬੜੀਆਂ ਦੁਰਲਭ ਵਸਤੂਆਂ ਗੁਰੂ ਕੇ ਚਰਨਾਂ ਵਿੱਚ ਗੁਰੂ ਕੇ ਸਿੱਖ ਲਿਆ ਕੇ ਭੇਟਾ ਕਰਦੇ ਨੇ। ਏਦਾਂ ਜੇ ਕੋਈ ਗੁਰੂ ਕਾ ਸਿੱਖ ਭੇਟਾ ਕਰਦਾ ਨਾ ਅੱਜ ਦੇ ਵਰਤਮਾਨ ਦੇ ਸਮੇਂ ਚ ਕੋਈ ਚੰਗੀ ਵਸਤੂ, ਕੋਈ ਚੰਗਾ ਪਦਾਰਥ, ਆਲੇ ਦੁਆਲੇ ਜਿਨ੍ਹਾਂ ਨੇ ਕਦੇ 10 ਰੁਪਈਏ ਨੇ ਗੁਰੂ ਘਰ ਦਿੱਤੇ ਹੁੰਦੇ, ਉਹ ਏਦਾਂ ਕਹਿੰਦੇ ਵੇਖੋ ਜੀ ਇਹ ਪੈਸਾ ਹੀ ਖਰਾਬ ਕਰੀ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦਿੱਤਾ ਉਹ ਭੇਟਾ ਕਰਦੇ ਆ ਭਾਈ, ਜਿਹਦੀ ਕਿਸੇ ਦੀ ਮਨ ਦੀ ਭਾਵਨਾ ਉਹ ਦਾਨ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਅਰਪਣ ਕਰਦਾ ਭੇਟਾ ਕਰਦਾ, ਤੇ ਕਿਸੇ ਦੂਜੇ ਦਾ ਚਿੱਤ ਕਿਉਂ ਦੁਖੀ ਹੁੰਦਾ। ਸੋ ਏਦਾਂ ਦਾ ਵਰਤਾਰਾ ਉਦੋਂ ਨਹੀਂ ਸੀ। ਗੁਰੂ ਕੇ ਸਿੱਖ ਦੁਰਲਭ ਦੁਰਲਭ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਭੇਟਾ ਕਰਦੇ ਹਨ।
ਹਰ ਪੰਤ ਦੀਨ ਹੋਏ ਦਰਬਰਾਸ,
ਔਰ ਦੀਨ ਹੋ ਕੇ ਬੜੀ ਨਿਮਰਤਾ ਨਾਲ ਧਨ ਜਿਹੜਾ ਲਿਆ ਕੇ ਉਹ ਗੁਰੂ ਸਾਹਿਬ ਦੇ ਚਰਨਾਂ ਚ ਭੇਟਾ ਕਰਦੇ, ਬੜੀ ਨਿਮਰਤਾ ਨਾਲ, ਇਹ ਨੀ ਵੀ ਦੂਰੋਂ ਏਦਾਂ ਨੋਟ ਕੜਕਦਾ ਜਾਂ ਇਕੱਠਾ ਜਾ ਕਰਕੇ ਉਹਦੀ ਬੱਤੀ ਜੀ ਬਣਾ ਕੇ ਏਦਾਂ ਲਿਆ ਕੇ ਗੋਲਕ ਚ ਨਹੀਂ ਸੀ ਪਾਉਂਦੇ, ਬੜੇ ਅਦਬ ਨਾਲ, ਨਿਮਰਤਾ ਨਾਲ, ਹਲੀਮੀ ਨਾਲ, ਵੀ ਪਤਾ ਵੀ ਨਾ ਲੱਗੇ ਵੀ ਕੀ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤਾ। ਏਦਾਂ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਚ ਬੇਅੰਤ ਮਾਇਆ ਭੇਟਾ ਕਰਦੇ ਹਨ।
ਹੋਏ ਦੀਪ ਮਾਲ ਸੰਕ੍ਰਾਂਤ ਮੇਖ,
ਗੁਰੂ ਘਰ ਦੇ ਵਿੱਚ ਜੋੜ ਮੇਲੇ ਮਨਾਏ ਜਾਂਦੇ ਨੇ, ਦੀਪ ਮਾਲਾ ਦਾ ਜੋੜ ਮੇਲਾ, ਇਸੇ ਤਰ੍ਹਾਂ ਸੰਕ੍ਰਾਂਤ ਦੇ ਦਿਨ ਵਿਸਾਖ ਦੀ ਸੰਕ੍ਰਾਂਤ ਦਾ ਬੜਾ ਵੱਡਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਹੈ।
ਸਿੱਖ ਸੰਗਤ ਤਬ ਆਵਹਿ ਵਿਸ਼ੇਖ,
ਉਦੋਂ ਵਿਸ਼ੇਸ਼ ਕਰਕੇ ਸੰਗਤ ਆਉਂਦੀ, ਜਦੋਂ ਜੋੜ ਮੇਲੇ ਹੁੰਦੇ ਉਦੋਂ ਵਿਸ਼ੇਸ਼ ਕਰਕੇ ਸੰਗਤਾਂ ਹਾਜ਼ਰੀਆਂ ਭਰਦੀਆਂ। ਇਹ ਮਰਿਆਦਾ ਗੁਰੂ ਸਾਹਿਬ ਦੇ ਸਮੇਂ ਤੋਂ ਚੱਲਦੀ, ਹੁਣ ਵੀ ਉਦਾਂ ਹੀ ਚੱਲਦੀ ਹੈ। ਜਿੱਥੇ ਜਿੱਥੇ ਵੀ ਵਿਸ਼ੇਸ਼ ਗੁਰਮਤਿ ਸਮਾਗਮ, ਜਦੋਂ ਕੋਈ ਵਿਸ਼ੇਸ਼ ਜੋੜ ਮੇਲੇ ਹੁੰਦੇ, ਜਿਵੇਂ ਕੱਲ ਪੰਚਮੀ ਦਾ ਦਿਨ ਹੈ, ਸੰਗਤ ਵੱਧ ਹਾਜ਼ਰ ਹੋਵੇਗੀ। ਇਸੇ ਤਰ੍ਹਾਂ ਸੰਕ੍ਰਾਂਤ ਦਾ ਦਿਨ ਹੁੰਦਾ, ਕਿਤੇ ਮੱਸਿਆ ਮਨਾਈ ਜਾਂਦੀ ਹੈ, ਕਿਤੇ ਪੁੰਨਿਆ ਦਾ ਦਿਨ ਜੋੜ ਮੇਲਾ ਕੀਤਾ ਜਾਂਦਾ ਗੁਰੂ ਘਰਾਂ ਚ, ਕਿਤੇ ਦਸਵੀਂ ਹੈ। ਏਦਾਂ ਗੁਰੂ ਘਰਾਂ ਵਿੱਚ ਪੁਰਾਤਨ ਸਮੇਂ ਤੋਂ ਹੀ ਮਰਿਆਦਾ, ਹੁਣ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਤੋ ਕਹਿੰਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਕੋਈ ਵਿਸ਼ੇਸ਼ ਜੋੜ ਮੇਲ ਹੁੰਦਾ, ਕੋਈ ਵਿਸਾਖੀ ਦਾ, ਕੋਈ ਸੰਕ੍ਰਾਂਤ ਦਾ, ਕੋਈ ਪੁੰਨਿਆ ਦਾ, ਤਾਂ ਜਾਂ ਕੋਈ ਗੁਰਪੁਰਬ ਹੁੰਦਾ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪੁਰਬ ਹੁੰਦਾ ਜਾਂ ਗੁਰੂ ਅੰਗਦ ਸਾਹਿਬ ਦਾ, ਉਸ ਦਿਨ ਵਿਸ਼ੇਸ਼ ਕਰਕੇ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਹਨ।
ਗੁਰ ਤੀਰ ਪੀਰ ਭਰ ਜਾਏ ਪੂਰ,
ਮਹਾਰਾਜ ਜੀ ਦੇ ਚਰਨਾਂ ਚ ਬੇਅੰਤ ਸੰਗਤ ਇਕੱਠੀ ਹੁੰਦੀ, ਇੰਨੀ ਸੰਗਤ ਆ ਜਾਂਦੀ ਸ੍ਰੀ ਅੰਮ੍ਰਿਤਸਰ ਸਾਹਿਬ ਕਿ ਨੇੜੇ ਤੇੜੇ ਕਿਤੇ ਵੀ ਜਗ੍ਹਾ ਨਹੀਂ ਸੀ ਲੱਭਦੀ। ਇਹਨਾਂ ਗੁਰੂ ਦਰਬਾਰ ਦੇ ਆਲੇ ਦੁਆਲੇ ਸੰਗਤਾਂ ਹੀ ਸੰਗਤਾਂ ਹੁੰਦੀਆਂ ਸਨ।
ਇੱਕ ਦਰਸ਼ਨ ਹਿਤ ਆਵਹਿ ਜ਼ਰੂਰ,
ਦਰਸ਼ਨ ਕਰਨ ਵਾਸਤੇ ਆਉਂਦੇ ਨੇ ਉਹ ਗੁਰਸਿੱਖ, ਜਰੂਰ ਮਹਾਰਾਜ ਜੀ ਦੇ ਦੀਦਾਰ ਕਰਦੇ ਨੇ ਆ ਕੇ।
ਸਭ ਘਟਨ ਜਾਨ ਗਨ ਸਿੱਖ ਆਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਤਰਯਾਮੀ ਸਤਿਗੁਰੂ ਸਭ ਦੇ ਘਟਾਂ ਦੀ ਸਤਿਗੁਰੂ ਜੀ ਜਾਣਦੇ ਹਨ।
ਬਾਂਛਤ ਸੋ ਦੇਤ ਆਨੰਦ ਉਪਾਏ,
ਜਿਹੜਾ ਕੋਈ ਮਨ ਬਾਂਛਤ ਇੱਛਾ ਰੱਖਦਾ ਉਹਨੂੰ ਮੰਗਣਾ ਨਹੀਂ ਪੈਂਦਾ। ਮਹਾਰਾਜ ਜੀ ਬਿਨਾਂ ਮੰਗਿਆ ਹੀ ਕਹਿੰਦੇ ਭਾਈ ਤੇਰੀ ਇੱਛਾ ਪੂਰੀ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦੇ ਘਟਾਂ ਦੇ ਅੰਦਰ ਦੀ ਦਿਲਾਂ ਦੀ ਜਾਣ ਕੇ ਸਭ ਦੀਆਂ ਕਾਮਨਾਵਾਂ ਪੂਰੀਆਂ ਕਰ ਰਹੇ ਨੇ।
ਉਪਦੇਸ਼ ਦੇਤ ਸਤਨਾਮ ਕੇਰ,
ਹਾਂ ਜਿੰਨੀ ਸੰਗਤ ਆਉਂਦੀ ਹੈ ਸਭ ਨੂੰ ਮਹਾਰਾਜ ਜੀ ਉਪਦੇਸ਼ ਇਹੀ ਦਿੰਦੇ ਭਾਈ ਨਾਮ ਜਪਿਆ ਕਰੋ, ਸਤਨਾਮ ਸ੍ਰੀ
ਵਾਹਿਗੁਰੂ।
ਇਹ ਸੱਚੇ ਨਾਮ ਦਾ ਉਪਦੇਸ਼ ਮਹਾਰਾਜ ਜੀ ਦਿੰਦੇ, ਨਾਮ ਦੀ ਕਮਾਈ ਕਰਿਆ ਕਰੋ, ਨਾਮ ਦਾ ਅਭਿਆਸ ਕਰਿਆ ਕਰੋ। ਨਾਮ ਸਿਮਰਨ ਤੋਂ ਬਿਨਾਂ, ਨਾਮ ਦੀ ਕਮਾਈ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਤੁਸੀਂ ਜੇ ਚਾਹੁੰਦੇ ਹੋ ਤੁਹਾਡਾ ਜਨਮ ਮਰਨ ਕੱਟਿਆ ਜਾਵੇ, ਤੁਸੀਂ ਜਨਮ ਮਰਨ ਤੋਂ ਰਹਿਤ ਹੋ ਜਾਓ, ਮੁਕਤ ਹੋ ਜਾਓ, ਤੇ ਫਿਰ ਵੱਧ ਤੋਂ ਵੱਧ ਨਾਮ ਅਭਿਆਸ ਕਰਿਆ ਕਰੋ, ਨਾਮ ਦੀ ਕਮਾਈ ਕਰਿਆ ਕਰੋ। ਬਿਨ ਹਰ ਭਜਨ ਨਹੀਂ ਛੁਟਕਾਰਾ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਛੁਟਕਾਰਾ ਹੀ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਕੋਈ ਯਤਨ ਕਰੇ, ਜਿੰਨੇ ਮਰਜ਼ੀ ਕੋਈ ਕਰਮ ਕਾਂਡ ਕਰੇ, ਜਦੋਂ ਤੱਕ ਅਕਾਲ ਪੁਰਖ ਜੀ ਦਾ ਭਜਨ ਨਹੀਂ ਕਰਦੇ ਉਦੋਂ ਤੱਕ ਜੀਵ ਦਾ ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਮਹਾਰਾਜ ਜੀ ਫਰਮਾਉਂਦੇ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ, ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਪਰਮੇਸ਼ਰ ਦਾ ਭਜਨ ਕੀਤੇ ਆਈ ਇਸ ਭਵਜਲ ਤੋਂ, ਇਸ ਭਵ ਸਾਗਰ ਤੋਂ ਜੀਵ ਨੇ ਤਰਨਾ। ਇਹ ਮਹਾਰਾਜ ਜੀ ਉਪਦੇਸ਼ ਆਈ ਹੋਈ ਹਰ ਇੱਕ ਮਾਈ ਭਾਈ ਨੂੰ ਬਖਸ਼ਦੇ, ਹਰ ਇੱਕ ਨੂੰ ਇਹੀ ਉਪਦੇਸ਼ ਦਿੰਦੇ, ਭਾਈ ਨਾਮ ਜਪੋ, ਨਾਮ ਧਿਆਵੋ।
ਸਿਮਰੰਤ ਸਿੱਖ ਸ਼ਕਤੀ ਬਡੇਰ,
ਗੁਰੂ ਕੇ ਸਿੱਖ ਨਾਮ ਸਿਮਰਦੇ। ਖਾਲਸਾ ਜੀ, ਨਾਮ ਸਿਮਰਨ ਵਾਹਿਗੁਰੂ ਗੁਰਮੰਤਰ ਦੇ ਵਿੱਚ, ਇਹਦੇ ਸਿਮਰਨ ਚ ਬੜੀ ਸ਼ਕਤੀ ਹੈ। ਸਾਡੇ ਅੰਦਰ ਜਿਹੜੀ ਸੁੱਤੀ ਪਈ ਚੇਤਨਾ ਹੈ ਉਹਨੂੰ ਇਹ ਸਿਮਰਨ ਦੀ ਸਾਧਨਾ ਜਗਾਉਂਦੀ ਹੈ। ਦੁਨੀਆਂ ਵਿੱਚ ਹੋਰ ਵੀ ਬੇਅੰਤ ਜਪ ਨੇ, ਪਰ ਵਾਹਿਗੁਰੂ ਸ਼ਬਦ ਦੇ ਨਾਲ ਜਿਹੜੀ ਕਲਾ ਵਰਤਦੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਜਪ ਨਾਲ ਵਰਤਦੀ ਹੋਵੇ। ਮਹਾਰਾਜ ਜੀ ਜਦੋਂ ਹੁਕਮ ਕਰਦੇ ਗੁਰਸਿੱਖ ਜਪਦੇ, ਜਦੋਂ ਸਿਮਰਨ ਕਰਨ ਵਾਲੇ ਸਿਮਰਨ ਕਰਦੇ ਤਾਂ ਫਿਰ ਉਹਨਾਂ ਅੰਦਰ ਬੇਅੰਤ ਕਲਾ ਵਰਤਦੀ ਸਿਮਰਨ ਦੀ।
ਤਜ ਕਾਮ ਕ੍ਰੋਧ ਮਦ ਲੋਭ ਮੋਹ,
ਇਹਦੇ ਅੰਦਰ ਸਿਮਰਨ ਦੀ ਕਲਾ ਵਰਤਦੀ ਫਿਰ ਉਹ ਕਾਮ ਨੂੰ ਛੱਡ ਦਿੰਦਾ, ਕ੍ਰੋਧ ਨੂੰ ਛੱਡ ਦਿੰਦਾ, ਲੋਭ ਨੂੰ ਤਿਆਗ ਦਿੰਦਾ, ਹੰਕਾਰ, ਇਹ ਜਿੰਨੇ ਪੰਜ ਵਿਕਾਰ ਪੰਜ ਵਿਸ਼ੇ ਉਹਨਾਂ ਦੇ ਹਿਰਦੇ ਚ ਸੁੱਤੇ ਸਿੱਧੀ ਛੁੱਟ ਜਾਂਦੇ। ਜਿਹੜਾ ਜਿਹੜਾ ਵੀ ਨਾਮ ਦੀ ਕਮਾਈ ਕਰਦਾ, ਨਾਮ ਦੀ ਸਾਧਨਾ ਕਰਦਾ, ਉਹਦੇ ਹਿਰਦੇ ਚੋ ਇਹ ਸੁੱਤੇ ਸਿੱਧੀ ਛੁੱਟਣ ਲੱਗ ਪੈਂਦੇ ਆ। ਸਹਿਜੇ ਸਹਿਜੇ, ਇੱਕ ਦਿਨ ਚ ਗੱਲ ਨਹੀਂ ਬਣਨੀ, ਹੋ ਸਕਦਾ ਮਹੀਨੇ ਚ ਵੀ ਨਾ ਬਣੇ, ਸਾਲ ਚ ਵੀ ਨਾ ਬਣੇ, ਪਰ ਬਣੇਗੀ ਜ਼ਰੂਰ ਇੱਕ ਦਿਨ ਜੇ ਲੱਗੇ ਰਹਾਂਗੇ ਸਹਿਜ ਨਾਲ, ਧੀਰਜ ਦੇ ਨਾਲ, ਇੱਕ ਨਾ ਇੱਕ ਦਿਨ ਗੱਲ ਬਣ ਜ਼ਰੂਰ ਜਾਏਗੀ। ਪਰ ਜੇ ਹੌਸਲਾ ਹੀ ਛੱਡ ਦੇਈਏ ਵੀ ਹਾਲੇ ਤਾਂ ਗੱਲ ਬਣੀ ਨਹੀਂ ਹੈ, ਕੀ ਕਰੀਏ, ਜੇ ਇੰਨੇ ਜਨਮਾਂ ਦੀ ਵਿਗਾੜੀ ਹੈ ਤੇ ਹੁਣ ਸਾਲ ਦੋ ਸਾਲ ਚ ਕਿਵੇਂ ਬਣੇ ਭਾਈ। ਜਿਹੜੀ ਇੰਨੇ ਜਨਮਾਂ ਦੀ ਵਿਗਾੜੀ ਫਿਰਦੇ ਆ ਗੱਲ, ਹੁਣ ਛੇ ਮਹੀਨਿਆਂ ਚ ਕਿਵੇਂ ਬਣੇ। ਹਾਂ, ਹੋ ਸਕਦਾ ਕੋਈ ਪੂਰਵਲੇ ਜਨਮਾਂ ਦਾ ਬੰਦਗੀ ਦਾ ਤਪ ਨਾਲ ਜੁੜ ਜਾਏ ਤੇ ਛੇ ਮਹੀਨਿਆਂ ਚ ਵੀ ਬਣ ਜਾਏ। ਇਸ ਕਰਕੇ ਲੱਗੇ ਹੀ ਰਹਿਣਾ, ਹਰ ਵੇਲੇ ਸਿਮਰਨ ਸਾਧਨਾ ਚ ਲੱਗੇ ਰਹਿਣਾ। ਜਿਵੇਂ ਜਿਵੇਂ ਸਿਮਰਨ ਸਾਧਨਾ ਕਰੀਏ ਤਿਵੇਂ ਤਿਵੇਂ ਵਿਕਾਰ ਛੁੱਟਦੇ ਚਲੇ ਜਾਂਦੇ ਨੇ। ਵਿਕਾਰਾਂ ਦੀ ਰਾਤ ਪਹਿਲਾਂ ਘਟਣੀ ਸ਼ੁਰੂ, ਪਹਿਲਾਂ ਤਾਂ ਸਤਾਉਂਦੇ ਹੈ, ਜਦੋਂ ਤੁਸੀਂ ਸਾਧਨਾ ਕਰੋਗੇ ਪਹਿਲਾਂ ਜ਼ਿਆਦਾ ਸਤਾਉਣਗੇ। ਸਭ ਤੋਂ ਪਹਿਲਾਂ ਕਾਮ ਹਾਵੀ ਹੋਵੇਗਾ, ਇਹ ਆ ਕੇ ਘੇਰੇਗਾ ਕਈ ਰੂਪ ਬਣਾ ਬਣਾ ਕੇ, ਕਿਉਂਕਿ ਸਭ ਤੋਂ ਪਹਿਲਾਂ ਆਉਂਦਾ ਵੀ ਇਹੀ ਹੈ ਤੇ ਜਾਂਦਾ ਵੀ ਇਹੀ ਹੈ। ਜਿਹੜਾ ਪਹਿਲਾਂ ਆਵੇਗਾ ਪਹਿਲਾਂ ਜਾਵੇਗਾ ਨਾ, ਸਭ ਤੋਂ ਪਹਿਲਾਂ ਆਉਂਦਾ ਵੀ ਇਹੀ ਹੈ ਤੇ ਜਾਂਦਾ ਵੀ ਇਹੀ ਹੈ। ਇਸ ਕਰਕੇ ਜਿਵੇਂ ਜਿਵੇਂ ਸਾਧਨਾ ਜਦੋਂ ਅੰਦਰ ਬੈਠੇ ਨੇ ਘਰ ਕਰਕੇ ਉਹ ਆਪਣਾ ਜ਼ੋਰ ਤਾਂ ਪਾਉਂਦਾ ਵੀ ਮੈਂ ਨਹੀਂ ਜਾਣਾ, ਢੀਠ ਬਣਦਾ, ਉਹ ਵੀ ਆਪਣਾ ਪ੍ਰਭਾਵ ਪਾਉਂਦਾ। ਪਰ ਨਾਮ ਦੀ ਬਰਕਤ ਨਾਲ ਜਿਨ੍ਹਾਂ ਦੀ ਆਤਮਾ ਬਲਵਾਨ ਹੋ ਜਾਂਦੀ ਹੈ, ਮਨ ਬਲਵਾਨ ਹੋ ਜਾਂਦਾ, ਫਿਰ ਉਹ ਇਹਨੂੰ ਕਾਬੂ ਕਰਕੇ ਕਹਿੰਦੇ ਚੱਲ ਵੀ ਨਿਕਲ ਇੱਥੋਂ, ਤੇਰਾ ਕੋਈ ਕੰਮ ਨਹੀਂ। ਫਿਰ ਕ੍ਰੋਧ ਕਾਮ ਤੋਂ ਬਾਅਦ ਫਿਰ ਕ੍ਰੋਧ ਛੁੱਟਦਾ ਹੈ, ਕਿਉਂਕਿ ਕਾਮ ਜਾਵੇ ਤੇ ਫਿਰ ਕ੍ਰੋਧ ਜ਼ਿਆਦਾ ਆਉਣ ਲੱਗ ਪੈਂਦਾ। ਤਦੇ ਤਾਂ ਕਈ ਤਪਸਵੀ ਲੋਕ ਕ੍ਰੋਧੀ ਹੋ ਜਾਂਦੇ ਆ, ਉੱਥੇ ਕਈ ਉਲਝ ਕੇ ਰਹਿ ਜਾਂਦੇ। ਫਿਰ ਕੋਈ ਸਾਧਨਾ ਦੇ ਨਾਲ ਨਾਮ ਦੀ ਕਮਾਈ ਨਾਲ ਇਹਨੂੰ ਆਪਣੇ ਹਿਰਦੇ ਚੋਂ ਦੂਰ ਕਰ ਲੈਂਦੇ, ਫਿਰ ਲੋਭ ਮੋਹ ਹੰਕਾਰ ਏਦਾਂ ਇਹ ਵਿਕਾਰ ਛੁੱਟਣੇ ਸ਼ੁਰੂ ਹੋ ਜਾਂਦੇ ਜਿਹੜੇ ਨਾਮ ਦੀ ਸਾਧਨਾ ਕਰਦੇ ਹਨ।
ਅਪਮਾਨ ਮਾਨ ਇੱਕ ਰਸ ਹੈ ਹੋ ਹੋ,
ਨਾਮ ਦੀ ਕਮਾਈ ਕਰਨ ਵਾਲਿਆਂ ਦੀ ਸੁਰਤ ਜਦੋਂ ਇੰਨੀ ਉੱਚੀ ਉੱਠ ਜਾਂਦੀ ਹੈ, ਉੱਥੇ ਜਾ ਕੇ ਮਾਣ ਅਪਮਾਨ ਦੋਵੇਂ ਇੱਕ ਸਮਾਨ ਹੀ ਪ੍ਰਤੀਤ ਹੁੰਦੇ। ਕੋਈ ਮਾਣ ਕਰੇ ਤਾਂ ਕੋਈ ਅਪਮਾਨ ਕਰੇ ਤਾਂ, ਕਹਿੰਦੇ ਇੱਕ ਸਮਾਨ ਬਿਰਤੀ ਹੋ ਜਾਂਦੀ ਹੈ ਉੱਥੇ। ਹਾਂਜੀ,
ਹਉ ਮੈਂ ਨਿਵਾਰ ਪਾਣਾ ਸੁਮਨ,
ਹਉ ਮੈਂ ਨੂੰ ਨਿਵਾਰ ਕੇ ਸਾਹਿਬ ਜੀ ਦੇ ਭਾਣੇ ਨੂੰ ਮੰਨਦੇ ਹਨ ਗੁਰਮੁਖ, ਨਾਮ ਦੀ ਕਮਾਈ ਕਰਦੇ ਤੇ ਹਉ ਮੈਂ ਨੂੰ ਨਿਵਾਰ ਕੇ ਸਾਹਿਬ ਦੇ ਭਾਣੇ ਚ ਰਹਿੰਦੇ ਹਨ।
ਪ੍ਰਭ ਕਰਿਓ ਜਾਨ ਨਿਤ ਰਹੋ ਪ੍ਰਸੰਨ,
ਔਰ ਮਹਾਰਾਜ ਜੀ ਕਹਿੰਦੇ ਸਦਾ ਇਹ ਮਨ ਚ ਪ੍ਰਸੰਨਤਾ ਰੱਖਣੀ ਹੈ ਵੀ ਜੋ ਕਰ ਰਿਹਾ ਮੇਰਾ ਸਾਹਿਬ ਕਰ ਰਿਹਾ, ਮੇਰਾ ਕਰਤਾਰ ਕਰ ਰਿਹਾ, ਤੇ ਕਰਤੇ ਦੀ ਰਜਾ ਦੇ ਵਿੱਚ ਪ੍ਰਸੰਨ ਰਹਿਣਾ, ਉਹਦੇ ਹੁਕਮ ਦੇ ਵਿੱਚ ਰਜਾਈ ਦੀ ਆਗਿਆ ਵਿੱਚ ਚੱਲਣਾ।
ਨਹਿ ਅਪਰ ਕੋਇ ਦੁੱਖ ਸੁੱਖ ਜੋਦੇ,
ਕਹਿੰਦੇ ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਸਾਨੂੰ ਕੋਈ ਦੁੱਖ ਸੁੱਖ ਦੇਵੇ। ਕਹਿੰਦੇ ਜਿਹੜਾ ਨਾਮ ਦੀ ਕਮਾਈ ਕਰਦਾ ਉਹ ਏਦਾਂ ਅਵਸਥਾ ਬਣਾ ਲੈਂਦਾ ਵੀ ਉਹ ਜਾਣਦਾ ਹੀ ਨਹੀਂ ਕਿਸੇ ਦੂਜੇ ਨੂੰ ਪਰਮੇਸ਼ਰ ਤੋਂ ਬਿਨਾਂ ਜਿਹੜਾ ਕੋਈ ਦੁੱਖ ਸੁੱਖ ਦੇਵੇ।
ਕਰਤਾਰ ਪੁਰਖ ਤਿਸ ਨਾਮ ਲੇ,
ਕਹਿੰਦੇ ਉਹ ਕਰਤਾਰ ਪੁਰਖ ਜੋ ਵਾਹਿਗੁਰੂ ਹੈ ਉਹਦਾ ਨਾਮ ਲੈਣਾ, ਉਹਦੇ ਨਾਮ ਦੀ ਅਰਾਧਨਾ ਕਰਨੀ ਹੈ।
ਅਨਿਆਏ ਕਰਤ ਨਹਿ ਕਬਹੁ ਜੋਏ,
ਜਿਹੜਾ ਕਦੇ ਅਨਿਆਏ ਨਾ ਕਰੇ, ਕਿਸੇ ਨਾਲ ਵੀ ਅਨਿਆਏ ਨਹੀਂ ਕਰਦਾ ਪਰਮੇਸ਼ਰ। ਹਰ ਕਾ ਇੱਕ ਚੰਬੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਮੇਰੇ ਵਾਹਿਗੁਰੂ ਦਾ ਮੈਂ ਇੱਕ ਬੜਾ ਅਚੰਬਾ ਅਸਚਰਜ ਕੌਤਕ ਵੇਖਿਆ, ਉਹ ਜੋ ਕਰਦਾ ਇਨਸਾਫ ਕਰਦਾ ਨਿਆਇ ਕਰਦਾ, ਕਦੇ ਕਿਸੇ ਨਾਲ ਬੇਨਿਆਈ ਨਹੀਂ ਕਰਦਾ। ਹਾਂਜੀ,
ਸਭ ਜਥਾ ਯੋਗ ਕ੍ਰਿਤ ਕਰਹਿ ਸੋਏ,
ਉਹ ਜਥਾ ਯੋਗ ਉਹੀ ਕ੍ਰਿਤ ਕਰਦਾ ਜੋ ਉਹਨੂੰ ਪਾਉਂਦਾ, ਉਹ ਭਲਾ ਹੀ ਕਰਦਾ ਸਭ ਦਾ। ਜੇ ਜੀਵ ਨੂੰ ਕਿਸੇ ਨੂੰ ਦੁੱਖ ਮਿਲਦਾ ਤਾਂ ਉਹਦੀਆਂ ਆਪਣੀਆਂ ਕਰਤੂਤਾਂ ਕਰਕੇ ਮਿਲਦਾ, ਪਰਮੇਸ਼ਰ ਕਿਸੇ ਨੂੰ ਦੁੱਖ ਨਹੀਂ ਦਿੰਦਾ, ਅਕਾਲ ਪੁਰਖ ਕਿਸੇ ਨੂੰ ਦੁੱਖ ਨਹੀਂ ਦਿੰਦਾ। ਦੁੱਖ ਜੇ ਕਿਸੇ ਨੂੰ ਮਿਲਿਆ ਤਾਂ ਉਹਦੀਆਂ ਆਪਣੀਆਂ ਕਰਤੂਤਾਂ ਕਰਕੇ ਆਪਣੇ ਕਰਮਾਂ ਕਰਕੇ ਮਿਲਿਆ।
ਅਸ ਦੀਨ ਬੰਦ ਤਿਸ ਕਰਹੋ ਮੀਤ,
ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਸਿੱਖੋ ਜਿਹੜਾ ਉਹ ਦੀਨਾ ਬੰਧੂ ਪਰਮੇਸ਼ਰ ਆ ਉਹਨੂੰ ਆਪਣਾ ਮਿੱਤਰ ਬਣਾਓ, ਉਹਨੂੰ ਆਪਣਾ ਯਾਰ ਬਣਾਓ, ਉਹਦੇ ਵਰਗਾ ਮਿੱਤਰ ਉਹਦੇ ਵਰਗਾ ਸੱਜਣ ਤੁਹਾਨੂੰ ਸੰਸਾਰ ਚ ਪੂਰੇ ਬ੍ਰਹਿਮੰਡ ਚ ਕੋਈ ਦੂਜਾ ਨਹੀਂ ਮਿਲਣਾ।
ਪੁਨ ਚਿੰਤ ਛੋੜ ਧਰ ਨਾਮ ਚੀਤ,
ਮਨ ਦੀ ਚਿੰਤਾ ਛੱਡ ਕੇ ਉਹਦਾ ਨਾਮ ਆਪਣੇ ਚਿੱਤ ਚ ਧਾਰਨ ਕਰੋ, ਉਹਦੇ ਨਾਮ ਨੂੰ ਆਪਣੇ ਹਿਰਦੇ ਚ ਵਸਾ ਕੇ ਚਿੰਤਾਵਾਂ ਛੱਡ ਦਿਓ। ਨਾ ਕਰ ਚਿੰਤ ਚੇਤ ਚਿੰਤਾ ਮਨ, ਕਹਿੰਦੇ ਚਿੰਤਾ ਨਾ ਕਰ ਉਸ ਚਿੰਤਾਮਣੀ ਵਾਹਿਗੁਰੂ ਪਰਮੇਸ਼ਰ ਨੂੰ ਚੇਤ, ਉਹਨੂੰ ਯਾਦ ਕਰ, ਉਹਦੀ ਅਰਾਧਨਾ ਕਰ।
ਇਸ ਭਾਂਤ ਦੇਤ ਉਪਦੇਸ਼ ਸਾਰ,
ਮਹਾਰਾਜ ਜੀ ਏਦਾਂ ਦਾ ਸਾਰ ਉਪਦੇਸ਼ ਜਿਹੜਾ ਨਾ ਨਿਚੋੜ ਦਾ ਤੱਤ ਦਾ ਉਹ ਉਪਦੇਸ਼ ਦਿੰਦੇ ਸਤਿਗੁਰੂ ਸਿੱਖਾਂ ਨੂੰ, ਏਦਾਂ ਨਹੀਂ ਕੋਈ ਹੋਰ ਕਿਸੇ ਪ੍ਰਕਾਰ ਦਾ ਸੱਜੇ ਖੱਬੇ ਦਾ ਸਿੱਧਾ ਤੁਰਿਆ ਪਦ ਦੀ ਖੇਡ ਦਾ ਉਪਦੇਸ਼, ਸਾਰ ਜਿਹੜਾ ਬਿਲਕੁਲ ਨਿਚੋੜ ਹੈ ਸ਼ੁੱਧ, ਉਹ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਦਿੰਦੇ ਹਨ।
ਔਰ ਧਰ ਹੈ ਜੋ ਨਰ ਤਿਨ ਭੇ ਉਧਾਰ,
ਜਿਹੜੇ ਵੀ ਸਤਿਗੁਰਾਂ ਦਾ ਉਪਦੇਸ਼ ਆਪਣੇ ਹਿਰਦੇ ਚ ਧਾਰਦੇ ਨੇ ਉਹਨਾਂ ਦਾ ਉਧਾਰ ਹੋ ਜਾਂਦਾ, ਉਹਨਾਂ ਜੀਵਾਂ ਦੀ ਕਲਿਆਣ ਹੋ ਜਾਂਦੀ ਹੈ।
ਸਿੱਖ ਕਰਾ ਮਾਤ ਜੁਤ ਭੇ ਕਿਤੇ,
ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰਕੇ ਪਤਾ ਨੀ ਕਿੰਨੇ ਕੁ ਸਿੱਖ ਕਰਾ ਮਾਤਾਂ ਦੇ ਸਹਿਤ ਹੋ ਗਏ, ਅਜਮਤਾਂ ਰਿੱਧੀਆਂ ਸਿੱਧੀਆਂ ਉਹ ਗੁਰੂ ਕੇ ਸਿੱਖਾਂ ਦੇ ਅੰਦਰ ਫੁਰਨ ਲੱਗ ਪਈਆਂ।
ਨਹਿ ਤਜ ਹੈ ਗੁਰੂ ਪਗ ਤਰ ਹੈ ਟੇਕ,
ਪਰ ਜੇ ਕਿਸੇ ਸਿੱਖ ਨੂੰ ਕੋਈ ਰਿੱਧੀ ਸਿੱਧੀ ਫੁਰਦੀ ਵੀ ਹੈ ਨਾ, ਉਹ ਸਤਿਗੁਰਾਂ ਦੇ ਚਰਨਾਂ ਦੀ ਟੇਕ ਨਹੀਂ ਛੱਡਦਾ, ਮਹਾਰਾਜ ਜੀ ਦੇ ਚਰਨਾਂ ਦਾ ਭਰੋਸਾ ਨਹੀਂ ਛੱਡਦਾ, ਉਹ ਕਹਿੰਦਾ ਰਿੱਧ ਸਿੱਧ ਅਵਰਾ ਸਾਧ ਹੈ, ਗੁਰੂ ਸਾਹਿਬ ਦੇ ਚਰਨਾਂ ਦਾ ਸੁੱਖ ਸਦੈਵੀ ਸੁੱਖ ਹੈ। ਇਸ ਕਰਕੇ ਗੁਰੂ ਕੇ ਸਿੱਖ ਜੇ ਕੋਈ ਰਿੱਧੀ ਸਿੱਧੀ ਫੁਰਦੀ ਵੀ ਹੈ ਤਾਂ ਉਹਨੂੰ ਤਿਆਗ ਕੇ ਮਹਾਰਾਜ ਜੀ ਦੇ ਚਰਨਾਂ ਦੀ ਟੇਕ ਨਹੀਂ ਛੱਡਦੇ।
ਅੰਮ੍ਰਿਤ ਵਧੀਕ ਜਬ ਸਾਧ ਪਾਏ,
ਕਹਿੰਦੇ ਅੰਮ੍ਰਿਤ ਤੋਂ ਵੱਧ ਸਵਾਦ, ਜਿਹੜਾ ਅੰਮ੍ਰਿਤ ਤੋਂ ਵੀ ਉੱਪਰ ਦੀ ਜਿਹੜੀ ਖੇਡ ਹੈ ਸਵਾਦ, ਉਹ ਰਸ ਗੁਰਸਿੱਖਾਂ ਨੂੰ ਪ੍ਰਾਪਤ ਹੁੰਦਾ।
ਅਸ ਕੌਣ ਮੂੜ ਤਹਿ ਤਿਆਗ ਜਾਏ,
ਕਿਹੜਾ ਇਹੋ ਜਿਹਾ ਮੂਰਖ ਹੈ ਜਿਹੜਾ ਇਹੋ ਜਿਹੇ ਸਵਾਦ ਨੂੰ ਛੱਡ ਕੇ ਫੂਕੇ ਰਸਾਂ ਵਿੱਚ ਭੱਜੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਹਨੂੰ ਨਾਮ ਅੰਮ੍ਰਿਤ ਦਾ ਸਵਾਦ ਆ ਜਾਏ, ਫਿਰ ਕਿਹੜਾ ਇਹੋ ਜਿਹਾ ਮੂਰਖ ਹੈ ਜਿਹੜਾ ਐਸੇ ਰਸ ਨੂੰ ਛੱਡ ਕੇ ਬਿਖੇ ਰਸਾਂ ਚ ਫੋਕੇ ਰਸਾਂ ਦੇ ਵਿੱਚ ਲਪਟਾਏ ਮਾਨ ਹੋਵੇ, ਉਹਨੂੰ ਫਿਰ ਫੋਕੇ ਰਸ ਚੰਗੇ ਹੀ ਨਹੀਂ ਲੱਗਦੇ ਸੰਸਾਰ ਦੇ।
ਸਿੱਖ ਰਹੇ ਪਾਸ ਸੇਵੰਤ ਸੇਵ,
ਬੇਅੰਤ ਸਿੱਖ ਮਹਾਰਾਜ ਜੀ ਦੇ ਕੋਲ ਰਹਿ ਕੇ ਸਤਿਗੁਰਾਂ ਦੀ ਸੇਵਾ ਵੀ ਕਰਦੇ। ਕਈ ਸਿੱਖ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ, ਕੋਈ ਮਹੀਨਾ ਮਹੀਨਾ, ਕੋਈ ਦੋ ਦੋ ਮਹੀਨੇ, ਕੋਈ ਚਾਰ, ਕੋਈ ਛੇ ਮਹੀਨੇ, ਕਈਆਂ ਨੇ ਜੀਵਨ ਹੀ ਸਮਰਪਣ ਕਰ ਦਿੱਤਾ ਗੁਰੂ ਚਰਨਾਂ ਚ, ਮਹਾਰਾਜ ਜੀ ਦੇ ਘਰ ਚ ਸੇਵਾ ਕਰਦੇ ਹਨ।
ਗੁਰ ਲਖੈ ਸਕਲ ਦੇਵਾਨ ਦੇਵ,
ਸਤਿਗੁਰੂ ਜੀ ਨੂੰ ਦੇਵਾਨ ਦੇਵ ਜਾਣ ਕੇ, ਸਤਿਗੁਰੂ ਜੀ ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ, ਕਿ ਸਤਿਗੁਰੂ ਦੇਵਾਨ ਦੇਵ ਹਨ।
ਔਰ ਹਰਖ ਸੋਗ ਜਿਨ ਕੇ ਨਾ ਲੇਸ਼,
ਜਿਨ੍ਹਾਂ ਦੇ ਹਿਰਦੇ ਚ ਨਾ ਹਰਖ ਹੈ ਨਾ ਸੋਗ ਹੈ, ਲੇਸ਼ ਮਾਤਰ ਵੀ ਨਹੀਂ ਹੈ, ਰੰਚਕ ਭਰ ਵੀ ਨਾ ਹਰਖ ਹੈ ਨਾ ਸੋਗ ਹੈ, ਦੋਨਾਂ ਤੋਂ ਰਹਿਤ ਨੇ।
ਨਰ ਰੂਪ ਸੋ ਨਟ ਜਿਉ ਕਾਛ ਬੇਸ,
ਕਹਿੰਦੇ ਹੈ ਨਰ ਰੂਪ ਧਾਰਨ ਕੀਤਾ ਹੈਣ ਪਰਮੇਸ਼ਰ, ਜਿਵੇਂ ਕੋਈ ਨਟ ਨਹੀਂ ਬਾਜੀ ਪਾਉਣ ਲਈ ਭੇਖ ਜਿਹਾ ਵਟਾ ਲੈਂਦਾ, ਕਹਿੰਦੇ ਏਦਾਂ ਭੇਖ ਵਟਾਇਆ ਹੋਇਆ ਹੈਣ ਆਪ ਹੀ ਪਾਰ ਬ੍ਰਹਮ ਪਰਮੇਸ਼ਰ।
ਨਿਤ ਪ੍ਰਤ ਪ੍ਰਤਾਪ ਹੋਵਤ ਬਿਸਾਲ,
ਪ੍ਰਤੀ ਸਤਿਗੁਰਾਂ ਦਾ ਪ੍ਰਤਾਪ ਮਹਾਰਾਜ ਜੀ ਦੀ ਮਹਿਮਾ ਵਧਦੀ ਜਾਂਦੀ ਹੈ।
ਜਿਨ ਵੱਡੇ ਭਾਗ ਨਿਤ ਰਹਿਤ ਨਾਲ,
ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਹਰ ਵੇਲੇ ਨਾਲ ਰਹਿੰਦੇ ਸਤਿਗੁਰਾਂ ਦੇ, ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਹੀ ਸੰਗ ਮਿਲਦਾ ਨਾ ਸਤਿਗੁਰਾਂ ਦਾ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਸੰਗਤ ਮਿਲਦੀ ਹੈ ਸਤਿਗੁਰਾਂ ਦੀ, ਉਹ ਮਹਾਰਾਜ ਜੀ ਦੇ ਕੋਲ ਰਹਿੰਦੇ ਸਮੀਪ ਰਹਿੰਦੇ ਹਨ।
ਧਨ ਬ੍ਰਿੰਦ ਆਏ ਨਹਿ ਛੁਵਤ ਹਾਥ,
ਮਾਇਆ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਆਉਂਦੀ ਢੇਰ ਹੀ ਲੱਗੇ ਰਹਿੰਦੇ, ਪਰ ਸਤਿਗੁਰੂ ਮਾਇਆ ਨੂੰ ਛੂੰਦੇ ਵੀ ਕੋਈ ਨੀ, ਸੇਵਾਦਾਰ ਲੱਗੇ ਨੇ ਅੱਗੇ ਜਿਹੜੇ ਗੁਰੂ ਘਰ ਦੇ ਪਹਿਲੀਏ ਨੇ, ਉਹ ਆਪੇ ਹੀ ਵਰਤਣ ਖਰਚਣ ਜਿੱਥੇ ਉਹਨਾਂ ਦਾ ਚਿੱਤ, ਪਾਤਸ਼ਾਹ ਆਪਣੇ ਆਨੰਦ ਚ ਰਹਿੰਦੇ ਗੁਰੂ ਅਰਜਨ ਦੇਵ ਸਾਹਿਬ ਅਡੋਲ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਡੋਲ ਨੇ ਨਾ, ਇੱਥੇ ਹਜ਼ਾਰਾਂ ਲੋਕ ਆਉਂਦੇ ਨਮਸਕਾਰਾਂ ਕਰਦੇ, ਬੇਅੰਤ ਮਾਇਆ ਕੋਈ ਕੀ ਭੇਟਾ ਕਰਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨਿਰਲੇਪ ਬੈਠੇ ਆ ਨਾ, ਏਦਾਂ ਭਜਵੇਂ ਪਾਤਸ਼ਾਹ, ਇਸੇ ਤਰ੍ਹਾਂ ਹੀ ਹੈ, ਫਰਕ ਕੋਈ ਨੀ, ਭੇਦ ਕੋਈ ਨੀ। ਗੁਰੂ
ਸ੍ਰੀ ਅਕਾਲ।
ਅੱਗੇ ਜਿਵੇਂ ਅੱਜ ਕੱਲ ਕਮੇਟੀਆਂ ਬਣੀਆਂ, ਗੁਰੂ ਘਰ ਦੇ ਪ੍ਰਬੰਧਕ ਨੇ ਉਹ ਆਪੇ ਖਰਚਣ ਸੰਭਾਲਣ, ਪਾਤਸ਼ਾਹ ਡੋਲ ਲੈ ਨਾ ਧੰਨ ਗੁਰੂ ਗ੍ਰੰਥ ਸਾਹਿਬ, ਏਦਾਂ ਗੁਰੂ ਅਰਜਨ ਦੇਵ ਸਾਹਿਬ ਜੀ ਅਡੋਲ, ਤੋ ਮਾਇਆ ਆਉਂਦੀ ਮਹਾਰਾਜ ਜੀ ਨੀ ਵੇਖਦੇ ਕਿੰਨੀ ਆਈ ਹੈ ਕਿੰਨਾ ਖਰਚ, ਆਪੇ ਸਾਂਭੋ ਸੰਭਾਲੋ ਭਾਈ। ਹਾਂਜੀ,
ਸਭ ਦੇ ਲਗਾਏ ਉਪਕਾਰ ਸਾਥ,
ਮਹਾਰਾਜ ਜੀ ਇੰਨਾ ਕਹਿ ਦਿੰਦੇ ਵੀ ਉਪਕਾਰ ਚਲਾ ਦਿਓ, ਉਹਨੂੰ ਭਲੇ ਚਲਾ ਦਿਓ, ਕਿਤੇ ਲੰਗਰ ਲਾਉਣੇ ਲੰਗਰ ਲਾ ਦਿਓ, ਕਿਤੇ ਸਰੋਵਰ ਲਾਉਣਾ ਸਰੋਵਰ ਲਾ ਦਿਓ, ਕਿਤੇ ਕੋਈ ਕਿਸੇ ਗਰੀਬ ਸਿੱਖ ਦੀ ਕੰਨਿਆਂ ਦੀ ਸ਼ਾਦੀ ਕਰਨੀ ਆ ਉਹ ਕਰ ਦਿਓ, ਏਦਾਂ ਸਤਿਗੁਰੂ ਜੀ ਪਰਉਪਕਾਰ ਵਿੱਚ ਹੀ ਸਾਰਾ ਧਨ ਲਵਾ ਦਿੰਦੇ, ਖਰਚ ਕਰਾ ਦਿੰਦੇ।
ਸੁਨ ਜਸ ਬਿਸਾਲ ਦਰੋਹੀ ਜੋ ਕਰੂਰ,
ਮਹਾਰਾਜ ਜੀ ਦਾ ਜਸ ਸੁਣ ਕੇ ਸਤਿਗੁਰਾਂ ਦੀ ਮਹਿਮਾ ਸੁਣ ਕੇ ਜਿਹੜੇ ਗੁਰੂ ਪਾਤਸ਼ਾਹ ਦੇ ਘਰ ਦੇ ਦਰੋਹੀ ਨੇ ਦਵੈਸ਼ੀ, ਉਹਨਾਂ ਨੂੰ ਕਿੱਥੇ ਹੁਣ ਬਰਦਾਸ਼ ਹੁੰਦੀ ਗੁਰੂ ਸਾਹਿਬ ਦੀ ਉਪਮਾ, ਮਹਾਰਾਜ ਜੀ ਦੀ ਵਡਿਆਈ ਉਹਨਾਂ ਨੂੰ ਕਿੱਥੇ ਚੰਗੀ ਲੱਗਦੀ ਜਿਹੜੇ ਮਨਮੁਖ ਨੇ ਸਾਕਤ ਨੇ।
ਬਿਨ ਅੱਗ ਨਜ਼ਰਤ ਦੁੱਖ ਪਾਏ ਪੂਰ,
ਅੱਗ ਤੋਂ ਬਿਨਾਂ ਹੀ ਸੜੀ ਜਾਂਦੇ, ਅੱਗ ਨੀ ਕੋਲ ਉਹਨਾਂ ਦੇ ਬਲਦੀ ਪਰ ਫਿਰ ਵੀ ਸੜ ਰਹੇ ਨੇ ਪ੍ਰਿਥੀਏ ਵਰਗੇ।
ਤੁਰ ਬੁੱਧ ਮੂੜ ਬਿਨ ਹੇਤ ਦਰੋਹ,
ਖੋਟੀ ਬੁੱਧੀ ਵਾਲੇ ਬਿਨਾਂ ਕਾਰਨ ਤੋਂ ਹੀ ਸਤਿਗੁਰਾਂ ਨਾਲ ਦਰੋਹ ਕਰ ਰਹੇ ਨੇ, ਮਹਾਰਾਜ ਜੀ ਨਾਲ ਵੈਰ ਕਮਾ ਰਹੇ ਨੇ।
ਮਤ ਸਰ ਮਹਾਨ ਕਰ ਨਿਫਲ ਕਰੋਹ,
ਬਿਨਾਂ ਗੱਲ ਤੋਂ ਨਿਸ਼ਫਲ ਕ੍ਰੋਧ ਕਰਕੇ ਗੁਰੂ ਪਾਤਸ਼ਾਹ ਨਾਲ ਈਰਖਾ ਕਰਦੇ, ਸਤਿਗੁਰਾਂ ਦੇ ਨਾਲ ਦਵੈਸ਼ ਦੀ ਅੱਗ ਦੇ ਵਿੱਚ ਸੜਦੇ ਹਨ।
ਕੋ ਕਹੈ ਤਿਨਹੋ ਕੇ ਸੰਗ ਜਾਏ,
ਜਦੋਂ ਕੋਈ ਉਹਨਾਂ ਕੋਲ ਜਾ ਕੇ ਗੁਰੂ ਸਾਹਿਬ ਦੀ ਉਪਮਾ ਕਰਦਾ ਨਾ, ਸਤਿਗੁਰਾਂ ਦਾ ਜਸ ਕਰਦਾ
ਤਜ ਮਾਨ ਕਿਉਂ ਨਾ ਪਗ ਪਰ ਹੋ ਆਏ।
ਉਹ ਕਹਿੰਦੇ ਵੀ ਕਿਉਂ ਨੀ ਤੁਸੀਂ ਮਾਨ ਛੱਡਦੇ, ਮਾਨ ਛੱਡ ਕੇ ਗੁਰੂ ਸਾਹਿਬ ਦੀ ਸ਼ਰਨ ਚ ਕਿਉਂ ਨੀ ਪੈਂਦੇ।
ਔਰ ਆਨੰਦ ਲਹੋ ਦੁੱਖ ਹੋਵੇ ਨਾ ਕੋਈ।
ਜਦੋਂ ਗੁਰੂ ਅਰਜਨ ਸਾਹਿਬ ਨੂੰ ਮਾਨ ਛੱਡ ਕੇ ਨਮਸਕਾਰ ਕਰੋਗੇ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ, ਤੁਹਾਡਾ ਇਹ ਸਾੜਾ ਖਤਮ ਹੋਵੇਗਾ, ਦੁੱਖ ਦੂਰ ਹੋਵੇਗਾ।
ਸਗਰੇ ਪਦਾਰਥਨ ਲੇਹ ਸੋਏ।
ਮਹਾਰਾਜ ਜੀ ਦੇ ਚਰਨਾਂ ਚ ਕਿਹੜੀ ਕੋਈ ਕਮੀ ਹੈ, ਉਥੋਂ ਸਾਰਾ ਕੁਝ ਹੀ ਤੁਹਾਨੂੰ ਮਿਲ ਜਾਏਗਾ, ਸਾਰੇ ਪਦਾਰਥ ਮਿਲ ਜਾਣਗੇ।
ਕਿਆ ਕਰ ਹੈ ਜੰਤ ਜਿਨ ਕੇ ਨਾ ਭਾਗ।
ਉਹਨਾਂ ਜਨਤਾ ਦਾ ਕੀ ਵਸ ਜਿਨ੍ਹਾਂ ਦੇ ਭਾਗ ਹੀ ਮਾੜੇ ਨੇ। ਬਥੇਰਾ ਆ ਕੇ ਉਹਨਾਂ ਨੂੰ ਸਿੱਖ ਸਮਝਾਉਂਦੇ ਬਾਬੇ ਪ੍ਰਿਥੀ ਚੰਦ ਵਰਗਿਆਂ ਨੂੰ, ਪਰ ਉਹਨਾਂ ਦੇ ਭਾਗ ਹੀ ਮਾੜੇ ਨੇ। ਉਹ ਵਿਚਾਰੇ ਕਿਆ ਕਰਿਆ ਜਾਂ ਭਾਗ ਤੁਰ ਮੰਦੇ, ਉਹ ਵੀ ਕੀ ਕਰਨ ਜੇ ਭਾਗ ਹੀ ਮਾੜੇ ਨੇ, ਉਹਨਾਂ ਦੇ ਆਉਂਦੇ ਹੀ ਨਹੀਂ ਮਹਾਰਾਜ ਜੀ ਦੇ ਚਰਨਾਂ ਵਿੱਚ।
ਜਸ ਸੁਨਤ ਜਰਤ ਔਰ ਹੀਨ ਆਗ।
ਕਹਿੰਦੇ ਮਹਾਰਾਜ ਜੀ ਦਾ ਜਸ ਸੁਣ ਕੇ ਈਰਖਾ ਦੀ ਅੱਗ ਦੇ ਵਿੱਚ ਸਗੋਂ ਸੜਦੇ ਤੇ ਕਿਰਜਦੇ ਹਨ।
ਤਿਉਂ ਤਿਉਂ ਪ੍ਰਤਾਪ ਗੁਰ ਕੋ ਬਦੰਤ।
ਮਹਾਰਾਜ ਜੀ ਦਾ ਪ੍ਰਤਾਪ ਤਿਉਂ ਤਿਉਂ ਹੋਰ ਵਧਦਾ, ਉਹ ਜਿੰਨਾ ਸੜਦੇ ਸਤਿਗੁਰਾਂ ਦੀ ਸੋਭਾ ਹੋਰ ਉਜਾਗਰ ਹੁੰਦੀ, ਮਹਾਰਾਜ ਜੀ ਦੀ ਵਡਿਆਈ ਸਤਿਗੁਰਾਂ ਦੀ ਮਹਿਮਾ ਹੋਰ ਪ੍ਰਗਟ ਹੋ ਰਹੀ ਹੈ।
ਕਿਸ ਜਤਨ ਸੂਰ ਮੂਰਖ ਛਪੰਤ।
ਕਹਿੰਦੇ ਸੂਰਜ ਨੂੰ ਭਲਾ ਕੋਈ ਛੁਪਾ ਸਕਦਾ, ਬਦਲੀਆਂ ਜੀਆਂ ਜੇ ਆ ਵੀ ਜਾਣ ਦੇ ਕਿੰਨਾ ਕੁ ਚਿਰ ਛੁਪਾ ਸਕਦੀਆਂ ਨੇ। ਹਾਂਜੀ
ਪੁਰ ਰਾਮਦਾਸ ਕੇ ਹੋਏ ਪੀਰ।
ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਬੇਅੰਤ ਸੰਗਤਾਂ ਦਾ ਇਕੱਠ ਹੁੰਦਾ।
ਬਹੁ ਬਸਨ ਲਾਗ ਲਖ ਗੁਰਨ ਤੀਰ।
ਸਤਿਗੁਰਾਂ ਨੂੰ ਪਿਰਾਨ ਪੀਰ ਜਾਣ ਕੇ, ਗੁਰੂਆਂ ਦੇ ਗੁਰੂ ਜਾਣ ਕੇ ਬੇਅੰਤ ਲੋਕ ਆ ਕੇ, ਬੇਅੰਤ ਸੰਗਤਾਂ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਣ ਲੱਗ ਪਈਆਂ।
ਸਿੱਖ ਮਨ ਬਿਕਾਰ ਮ੍ਰਿਗ ਤਿਨਹੋ ਸਿੰਘ।
ਸਿੱਖਾਂ ਦੇ ਮਨਾਂ ਦੇ ਵਿਕਾਰ ਹਿਰਣਾ ਵਾਂਗੂ ਨੇ, ਔਰ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਬੱਬਰ ਸ਼ੇਰ ਵਾਂਗੂ ਨੇ। ਜਿਵੇਂ ਬੱਬਰ ਸ਼ੇਰ ਦੀ ਦਹਾੜ ਨਾਲ ਹਿਰਨ ਭੱਜ ਜਾਂਦੇ ਨੇ, ਏਦਾਂ ਗੁਰੂ ਅਰਜਨ ਦੇਵ ਸਾਹਿਬ ਦੇ ਬਚਨਾਂ ਨਾਲ ਗੁਰਸਿੱਖਾਂ ਦੇ ਹਿਰਦਿਆਂ ਦੇ ਵਿਕਾਰ ਨੱਠ ਜਾਂਦੇ ਨੇ, ਵਿਕਾਰ ਭੱਜ ਜਾਂਦੇ ਹਨ।
ਅਸ ਗੁਰੂ ਦਰਸ਼ ਸੰਤੋਖ ਸਿੰਘ।
ਮਹਾਕਵੀ ਕਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਦੇ ਦਰਸ਼ਨ ਕਰੋ ਭਾਈ, ਜਿਨ੍ਹਾਂ ਦੇ ਦਰਸ਼ਨ ਹੀ ਸਾਡੇ ਹਿਰਦਿਆਂ ਦੇ ਵਿਕਾਰਾਂ ਦਾ ਨਾਸ਼ ਕਰਨ ਵਾਲੇ ਹਨ।
ਦੋਹਰਾ ਕੁਛ ਕ ਦਿਵਸ ਬੀਤਤ ਭਏ ਗੁਰ ਕੋ ਇਸੀ ਪ੍ਰਕਾਰ।
ਇਸੇ ਤਰ੍ਹਾਂ ਖਾਲਸਾ ਜੀ ਕੁਝ ਕ ਦਿਨ ਹੋਰ ਬਤੀਤ ਹੋ ਗਏ।
ਸੁਨ ਸ਼੍ਰੋਤਾ ਆ ਗਲ ਕਥਾ ਦੇ ਜੋ ਪਦਾਰਥ ਚਾਰ।
ਮਹਾਕਵੀ ਜੀ ਕਹਿੰਦੇ ਆ ਗੁਰੂ ਕੀ ਕਥਾ ਸੁਣਨ ਵਾਲੇ ਸਰੋਤਾ ਜਨੋ, ਹੁਣ ਅਗਲੇਰੀ ਕਥਾ ਹੋਰ ਸੁਣੋ, ਜਿਸ ਨੂੰ ਸੁਣ ਕੇ ਚਾਰੀ ਪਦਾਰਥ ਪ੍ਰਾਪਤ ਹੋ ਜਾਂਦੇ ਨੇ, ਐਸੀ ਕਥਾ ਹੋਰ ਤੁਹਾਨੂੰ ਸੁਣਾਵਾਂਗੇ ਅੱਗੇ, ਜਿਸ ਨੂੰ ਸੁਣ ਕੇ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹੈ। ਖਾਲਸਾ ਜੀ ਸਤਿਗੁਰਾਂ ਦੀ ਕਥਾ ਚ ਏਡੀ ਵੱਡੀ ਬਰਕਤ ਹੈ, ਕਮੀ ਨੀ ਰਹਿੰਦੀ ਉਹਨੂੰ ਕਿਸੇ ਵੀ ਪ੍ਰਕਾਰ ਦੀ। ਜਿਹੜੇ ਕਹਿੰਦੇ ਨੇ ਬਰਕਤ ਨਹੀਂ ਹੈ ਘਰ ਚ, ਸਾਡੇ ਕਾਰੋਬਾਰ ਚ ਬਰਕਤ ਕੋਈ ਨਹੀਂ, ਪਰਿਵਾਰ ਦੇ ਵਿੱਚ ਕਲੇਸ਼ ਹੈ, ਬਰਕਤ ਕੋਈ ਨਹੀਂ, ਉਹ ਸਤਿਗੁਰਾਂ ਦੀ ਕਥਾ ਸੁਣਨ ਲੱਗ ਪਓ, ਮਹਾਰਾਜ ਜੀ ਦੀ ਕਥਾ ਨਾਲ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਚਾਰੇ।
ਸਤਿ ਸ੍ਰੀ ਅਕਾਲ।
ਸਤਿਗੁਰਾਂ ਦੀ ਕਥਾ ਚਾਰੇ ਪਦਾਰਥਾਂ ਦੀ, ਧਰਮ ਅਰਥ ਕਾਮ ਮੋਖ ਚੋਂ ਪਦਾਰਥਾਂ ਦੀ ਦਾਤੀ ਹੈ। ਸੋ ਐਸੀ ਇਹ ਮਹਾਰਾਜ ਜੀ ਦੀ ਕਲਿਆਣਕਾਰੀ ਕਥਾ ਹੈ, ਕੱਲ ਦੇ ਪ੍ਰਸੰਗਾਂ ਵਿੱਚ ਆਪਾਂ ਸਰਵਣ ਕਰਾਂਗੇ।